परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर आप जी ने इस विशेष गुरमत दीवान दी हाजरी भरी है। गुरु सवारिया ने अमृत गुरबाणी दा कीर्तन और जो गुरमत नाम है उस दा समूह संगत नू जाप कराया है। जो लड़ीवार शब्द विचार अधीन है वो ऐसी के भगत तन्ना जी ने कोई पत्थर कोई मूर्ति नहीं गुरमत दी रोशनी विच उन्होंने करनी कमाणी वाले भगतां महापुरखां दे जीवन दे कौतक चरित्र सुने उन्हां दी जिंदगी विच वापरदियां होईयां घटनावां उन्हां दी जिंदगी विच कीती कोई शब्द दी कालना उन्हां दे जीवन विच आईयां संसार दियां मुसीबतां उन्हां सारियां नूं चीर के संघर्ष करदे होए ओ परमात्मा विच अभेद हो गए ते खास करके ओ महापुरख जिन्हां नूं उस वक्त दा समाज बहु गिनती विच शूदर कह के पुकारदा सी। कल तक असी विचारिया है कि भगत नामदेव जी गोविंद दी आराधना करके अद्धी कौडी तो लखां दे हो गए। कबीर साहब ने माया दी पकड़ विच जो संसार ग्रसिया है इस तो ऊपर उठ के प्रभु दे चरणां नूं प्रीत कीती ते जिस नूं नीच कुल दा जुलाहा लोक शब्द वरतदे सन ओ अज गुणा दी खान बन गया। पर याद रखियो कि ए वेद सुन के जाट लो इस पवित्र तुक नूं असी हर रोज विचारांगे कि आ वेद आ कहानी आ जीवन सुन के एक हर वाण वाला परमात्मा दी भगती वल जुटिया। आओ कल इथे विचार संपन्न कीती सी कि लागी प्रीत सुजान स्यो बरजा लोक अजान ताशो टूटी क्यों बने जाके जी पुराण। इस हजूर दे अमृत बचन नूं अज असी थोड़ा जा वेखांगे कली साखी रूप नहीं भगत साहब जी दे पवित्र बचना विचों उन्हां दे चुगिरदे परिवार दे हालात कल असी वाचे उस वक्त दी जात पात एक कोड जो अज भी पूरे जोरां ते है उदो भी सी उस दा जवाब ओ किवें दिंदे ने। ते तीसरी गल केवल उच्च जातीय उच्च श्रेणीय लोग ही नहीं वक्त दी हकूमत ने भी उन्हां ते तशद्दुद कीता उस तशद्दुद विच उस जुल्म विच परमात्मा ने किवें उस महापुरख नूं बचाया ते फिर उस तो अगे सब तो वड्डी गल परमार्थ दी अपने आप नाल जंग करना जे अपने आप नाल युद्ध किसे सिखना है तो भगत कबीर जी दी बाणी विचो सिख क्योंकि ए विद सुन के जाट लो सारे पक्ष उन्हां दे सामने रखे गए। इस नूं विचारन तो पहला आप कृपा करो अपने अंदर नूं आपां टिकाण दा यतन करिए। ते सच्चाई है कि रुझेवियां भरी जिंदगी विचो जे घंटा अद्धा घंटा जां दो घंटे संगत विच तन आ ही जांदा है ते बंदा यतन करे भी इस वेले मन नाल युद्ध करे ते घटो घट मन दा ख्याल तां रखे उडदा केड़े पासे। ਇੱਕ ਦੋ ਘੰਟੇ ਕਿਤੇ ਪਹਿਰੇ ਹੀ ਦੇ ਲਵੇ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਰਵੇਸ਼ ਹੋਵੇ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਹਿਰੇ ਦੇਣ ਦੀ ਥਾਂ ਤੇ ਆਪਣੇ ਮਨ ਦਾ ਪਹਿਰਾ ਦਿੰਦਾ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਦੀ ਦਰਵਾਨੀ ਬੜੀ ਮੁਸ਼ਕਲ ਜੇ, ਕਿਉਂਕਿ ਇਹ ਦਿਲ ਲੋਕਾਂ ਦੀ ਦਰਵਾਨੀ ਕਰਦਾ, ਪਹਿਰੇਦਾਰੀ ਕਰਦਾ, ਪਰ ਅਫਸੋਸ ਲੋਕਾਂ ਦੇ ਪਹਿਰੇ ਦੇਣ ਵਾਲੇ ਦਾ ਆਪਣਾ ਘਰ ਲੁਟੀਂਦਾ ਪਿਆ। ਗੁਰੂ ਕਿਰਪਾ ਕਰੇ ਸੰਗਤ ਵਿੱਚ ਇਸ ਦਿਲ ਦੀ ਮਨ ਦੀ ਸੀ ਦਰਵਾਨੀ ਕਰ ਸਕੀਏ, ਜਿਹਨੂੰ ਆਪਾਂ ਥੋਟਸ ਕਹਿੰਦੇ ਆ, ਖਿਆਲ ਕਹਿੰਦੇ ਆ, ਫੁਰਨੇ ਕਹਿੰਦੇ ਆ, ਵਿਚਾਰ ਕਹਿੰਦੇ ਆ, ਬਸ ਉਹਨਾਂ ਨੂੰ ਮਾੜਾ ਜਿਹਾ ਦੇਖੀਏ। ਇਹੀ ਤਾਂ ਜ਼ਿੰਦਗੀ ਬਣਾਉਂਦੇ ਨੇ, ਇਹੀ ਤਾਂ ਮਨ ਵਿੱਚ ਖਰਬਲ ਪੈਦਾ ਕਰਦੇ ਨੇ, ਇਹੀ ਟਿਕਾ ਦਿੰਦੇ ਨੇ। ਆਓ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਸੀ ਬੁਨਣਾ ਤੰਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਨੇ ਦੁਨੀਆਂ ਦੀ ਕਿਰਤ ਕਰਦਿਆਂ ਹੋਇਆਂ ਆਪਣੀ ਮੰਜ਼ਿਲ ਵਿੱਚ ਕਿਰਤ ਦੇ ਨਾਲ ਕਰਤੇ ਦੀ ਕੀਰਤੀ ਨੂੰ ਜੋੜ ਲਿਆ। ਹੱਥਾਂ ਨਾਲ ਉਹ ਕਿਰਤ ਕਰਦੇ ਨੇ, ਆਪਣੇ ਅੰਦਰ ਤੋਂ ਪਰਮਾਤਮਾ ਦੀ ਕੀਰਤੀ ਕਰਦੇ ਨੇ। ਹੱਥਾਂ ਨਾਲ ਉਹ ਸੰਸਾਰ ਵਿੱਚ ਜੀਣ ਲਈ ਧਨ ਕਮਾਉਂਦੇ ਨੇ, ਪਰ ਮਾਨਸਿਕ ਪੱਧਰ ਤੇ ਉਹ ਅੱਗੇ ਥਾਂ ਬਣਾਉਣ ਵਾਸਤੇ ਅਧਿਆਤਮਕ ਧਰਮ ਕਮਾਉਂਦੇ। ਧਨ ਨਾਲ ਉਹ ਧਰਮ, ਕਿਰਤ ਨਾਲ ਉਹ ਕੀਰਤੀ, ਉਸ ਪਰਿਪੂਰਨ ਪਰਮਾਤਮਾ ਦੀ ਯਾਦ ਵੀ ਜਦੋਂ ਮਹਾਂਪੁਰਖ ਜੁੜੇ ਤੇ ਉਸ ਵੇਲੇ ਉਹਨਾਂ ਦੀ ਪ੍ਰੀਤ ਨੂੰ ਦੇਖ ਕੇ, ਉਹਨਾਂ ਦੇ ਪਿਆਰ ਨੂੰ ਦੇਖ ਕੇ ਚੁਗਿਰਦੇ ਦੇ ਲੋਕਾਂ ਨੇ ਕੁਛ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਂ ਸਿਰਫ ਇੱਕ ਪੱਖ ਲਿਆ ਹੈ, ਵਿਰੋਧ, ਫਿਰ ਆਤਮ ਯੁੱਧ, ਤੇ ਤੀਸਰਾ ਫਿਰ ਮੁਕਾਮ ਅਭੇਦਤਾ। ਬਸ ਇਹ ਤਿੰਨ ਕੁਛ ਸ਼ਬਦ ਨੇ, ਤਿੰਨ ਵਿਸ਼ੇ ਨੇ ਉਹਨਾਂ ਦੀ ਬਾਣੀ ਵਿੱਚੋਂ। ਜਦੋਂ ਕੋਈ ਪਰਮਾਰਥ ਦੇ ਰਸਤੇ ਤੇ ਤੁਰੇਗਾ, ਸੱਚਾਈ ਇਹ ਅੰਦਰੋਂ ਤੁਰੇ, ਪਖੰਡ ਨਾ ਕਰੇ। ਪਖੰਡ ਕਰਨ ਵਾਲੇ ਨੂੰ ਲੋਕ ਝੁਕਦੇ ਜੇ, ਸੱਚਾਈ ਤੇ ਪਰਮਾਰਥ ਕਮਾਉਣ ਵਾਲੇ ਨੂੰ ਲੋਕ ਮਾਰਨ ਵਾਸਤੇ ਦੌੜਦੇ। ਕਿਉਂਕਿ ਪਖੰਡ ਕਰਨ ਵਾਲਾ ਲੋਕਾਂ ਦੀ ਖਾਂ ਵਿੱਚ ਹਾਂ ਮਿਲਾ ਜਾਂਦਾ, ਵਕਤੀ ਸਮਝੌਤਾ ਕਰ ਜਾਂਦਾ, ਪਰ ਸੱਚ ਨੂੰ ਕਮਾਉਣ ਵਾਲਾ ਸੱਚਾਈ ਏਵੇ ਉਹ ਆਪਣਾ ਘਰ ਵੀ ਛੜਵਾ ਲੈਂਦਾ, ਪਰ ਕਦੀ ਵਕਤ ਦੇ ਲੋਕਾਂ ਨਾਲ ਉਹਨਾਂ ਦੀ ਬੋਲੀ ਵਿੱਚ ਖਾਂ ਵਿੱਚ ਖਾਂ ਨਹੀਂ ਮਿਲਾਉਂਦਾ। ਸ਼ਾਇਦ ਇਹੀ ਕਾਰਨ ਕਿ ਬਾਬਾ ਫਰੀਦ ਸਾਹਿਬ ਦਾ ਉਹ ਬਚਨ, ਕਹਿਣ ਲੱਗੇ ਫਰੀਦ ਦੁਨੀਆਂ ਤਾਂ ਇੱਕ ਹਾਰਮੋਨੀਅਮ ਹੈ, ਧਿਆਨ ਦਿਆ ਜੇ, ਦੁਨੀਆਂ ਤਾਂ ਇੱਕ ਸਤਾਰ ਹੈ, ਦੁਨੀਆਂ ਇੱਕ ਸਾਜ ਹੈ, ਜਿਹੋ ਜੀ ਮਰਜ਼ੀ ਆਉਂਦੀ ਹੈ ਲੋਕ ਤਾਰ ਨੂੰ ਛੇੜਦੇ ਨੇ, ਸੁਰ ਨੂੰ ਛੇੜ ਕੇ ਫੂਕ ਦਿੰਦੇ ਨੇ, ਖਵਾ ਦਿੰਦੇ ਨੇ, ਵਾਜਾ ਉਹ ਜੀ ਆਵਾਜ਼, ਉਹ ਜੇ ਰਾਗ ਕੱਢਣ ਲੱਗ ਪੈਂਦਾ, ਜਿਨ੍ਹਾਂ ਦੇ ਸਿਰ ਤੇ ਰੱਬ ਖਲੋਤਾ ਹੋਵੇ ਉਹ ਕਿਸੇ ਦੇ ਵਜਾਏ ਕੋਈ ਵੱਜਦੇ ਨਹੀਂ। ਫਰੀਦਾ ਦੁਨੀ ਵਜਾਈ ਵੱਜਦੀ, ਪਰ ਭਗਤ ਕਿਸੇ ਦਾ ਵਜਾਇਆ ਨਹੀਂ ਵੱਜਦਾ। ਹਾਂ ਭਗਤ ਬੋਲਦਾ, ਕਦੀ ਗੁਰੂ ਗ੍ਰੰਥ ਸਾਹਿਬ ਚ ਦੇਖੋ ਉਹ ਵੱਜਦੇ ਨੇ, ਪਰ ਬੁਲਾਇਆ ਬੋਲੀ ਤੇਰਾ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲੋ ਦੁਨੀਆਂ ਤੇ ਵਜਾਏ ਨਹੀਂ। ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਫਰੀਦ ਤੂੰ ਵੀ ਇਹਨਾਂ ਦਾ ਵਾਜਾ ਬਣ ਕੇ ਵੱਜ ਰਿਹਾ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਹਦੇ ਸਿਰ ਤੇ ਰੱਬ ਅੱਲਾ ਪਰਮਾਤਮਾ ਦੀ ਬਖਸ਼ਿਸ਼ ਕਹੇ, ਉਹ ਵਾਜਾ ਬਣ ਕੇ ਕਦੀ ਵੱਜਦਾ ਨਹੀਂ। ਧਿਆਨ ਦਿਆ ਜੇ ਸ਼ਬਦਾਂ ਵੱਲ, ਕਬੀਰ ਸਾਹਿਬ ਭਗਤੀ ਕਰਨ ਲੱਗੇ ਨੇ, ਕਬੀਰ ਸਾਹਿਬ ਤਰਕ ਕਰਦੇ ਨੇ, ਉਹਨਾਂ ਦੀ ਰਚਨਾ ਵਿੱਚ ਅਸੀਂ ਬੇਅੰਤ ਸ਼ਬਦ ਪੜਾਂਗੇ। ਉਹ ਤਰਕ ਕਰਕੇ ਪੁੱਛਦੇ ਨੇ ਕਿ ਜਿਹੜਾ ਤੂੰ ਧਰਮ ਦੇ ਨਾਮ ਤੇ ਕਰਮ ਕਰ ਰਹੇ ਇਹਦਾ ਅਰਥ ਕੀ ਹੈ। ਇੱਕ ਤਰਕ ਹੈ ਉਹਨਾਂ ਦਾ, ਕਹਿਣ ਲੱਗੇ ਜਮਦੇ ਬਾਪ ਨੂੰ ਤੂੰ ਪਾਣੀ ਦੀ ਘੁੱਟ ਨਹੀਂ ਦਿੰਦਾ, ਤੇ ਮਰਨ ਤੋਂ ਬਾਅਦ ਤੂੰ ਖੀਰ ਪੂੜੇ ਪਕਾਈ ਬੈਠਾ, ਮੈਨੂੰ ਇੱਕ ਗੱਲ ਦੱਸ ਕੇ ਜਾ, ਇਹ ਖਾਣ ਵਾਲਿਆ ਤੈਨੂੰ ਕਿੰਨੇ ਦੱਸ ਦਿੱਤਾ, ਜਿੰਨੇ ਜਿਉਂਦਿਆਂ ਨੂੰ ਧੱਕੇ ਮਾਰੇ ਉਹਨਾਂ ਦੇ ਮਰਨ ਤੋਂ ਬਾਅਦ ਸਰਾਦ ਪਹੁੰਚ ਜਾਂਦੇ। ਇੱਕ ਤਰਕ ਹੈ, ਕਹਿਣ ਲੱਗੇ ਜੀਵਤ ਪਿੱਤਰ ਨਾ ਮਾਨੇ ਕੋ, ਮੂਹੇ ਸ਼ਰਾਧ ਕਰਾਹੀ। ਕਹਿੰਦੇ ਨੇ ਮਰਿਆਂ ਦੇ ਸ਼ਰਾਧ ਜਿਉਂਦਿਆਂ ਦੇ ਮੂੰਹ ਵਿਚ ਪਾਣੀ ਦੀ ਘੁੱਟ ਨੇ। ਜੇ ਜਾਤ ਪਾਤ ਦੀ ਗੱਲ ਚੱਲਦੀ ਹੈ, ਦੇਖੋ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹਦੇ ਹਾਂ, ਵਿਚਾਰਨੇ ਆ, ਕੀਰਤਨ ਵੀ ਇਹਦਾ ਕੀਤਾ ਜਾਂਦਾ ਹੈ, ਪਰ ਬਹੁਤ ਘੱਟ। ਜਦੋਂ ਜਾਤ ਦੀ ਗੱਲ ਚੱਲਦੀ ਹੈ ਕਿ ਇਹ ਸ਼ੂਦਰ ਹੈ, ਮੈਂ ਬ੍ਰਾਹਮਣ ਹਾਂ, ਇਹਦੀ ਨੀਵੀਂ ਜਾਤ ਹੈ, ਮੈਂ ਸਵਰਨ ਜਾਤੀ ਦਾ ਹਾਂ, ਤੇ ਉਸ ਮਹਾਂਪੁਰਖ ਦਾ ਤਰਕ ਮੈਂ ਸਿਰਫ ਪਰਦੇ ਵਿਚ ਉਹ ਸ਼ਬਦਾਂ ਦੇ ਅਰਥ ਕਰਾਂਗਾ। ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ, ਉਹ ਵਿਦਵਾਨ ਪੰਡਿਤ, ਤੂੰ ਹਰ ਥਾਂ ਤੇ ਖਲੋ ਕੇ ਇਹ ਭੰਡਣਾ ਹੈ ਕਿ ਸ਼ੂਦਰ ਹੈ, ਇਹਦੇ ਪਿੱਛੇ ਨਾ ਲੱਗੋ, ਇਹ ਜੀ ਜਾਤ, ਇਹ ਜੁਲਾਹ ਹੈ, ਇਹ ਨੀਵੀਂ ਜਾਤ ਵਿਚੋਂ ਵੇ, ਮੈਨੂੰ ਘੱਟੋ ਘੱਟ ਇੰਨਾ ਤਾਂ ਦੱਸ ਜਾ, ਇਹ ਵਿਦਵਾਨਾਂ ਤੂੰ ਬ੍ਰਾਹਮਣ ਕਿੱਦਾਂ ਦਾ ਬਣ ਗਿਆ, ਤੇ ਜੇ ਤੂੰ ਬ੍ਰਾਹਮਣ ਸੈ, ਜਿਸ ਰਸਤੇ ਮਾਂ ਦੇ ਮੈਂ ਸੰਸਾਰ ਤੇ ਆਇਆ, ਚੇਤੇ ਰੱਖੀ ਤੇਰਾ ਵੀ ਸੰਸਾਰ ਤੇ ਆਉਣ ਦਾ ਰਸਤਾ ਉਹੀ। ਦੇਖੋ ਸ਼ਬਦ ਲੁਕਾ ਕੇ ਨਹੀਂ, ਕਿਉਂਕਿ ਇਹ ਬਿੱਧ ਸੁਣ ਕੇ ਜਾਂ ਚੜੋ ਦੱਸਿਆ ਜਾਣਾ ਵੀ ਭਗਤ ਜੀ ਆ ਕੁਝ ਵਾਪਰਿਆ ਉਹਨਾਂ ਨਾਲ। ਉੱਥੇ ਉਹਨਾਂ ਬਚਨ ਕੀਤਾ, ਗਰਭਵਾਸ ਮੈਂ ਕੁੱਲ ਨਹੀਂ ਜਾਤੀ। ਜਦੋਂ ਬੱਚਾ ਮਾਂ ਦੇ ਗਰਭ ਵਿਚ ਹੈ, ਉਧਰ ਵਿਚ ਹੈ, ਕਦੀ ਉਸ ਬੱਚੇ ਨੇ ਆਵਾਜ਼ ਦੇ ਕੇ ਜਾਂ ਉਹਦੇ ਖਿਆਲ ਆਏ ਨੇ ਮੈਂ ਸਿੱਖ ਹਾਂ, ਖਿਮਾ ਕਰਿਓ ਮੈਂ ਸ਼ਬਦ ਵਰਤ ਲੱਗਾ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ, ਮੁਸਾਈ, ਮੈਂ ਯੂਸ ਹਾਂ, ਜਾਂ ਇਹ ਕਿਸੇ ਕਹਿ ਮੈਂ ਬ੍ਰਾਹਮਣ ਹਾਂ, ਖੱਤਰੀ ਹਾਂ, ਸ਼ੂਦ ਹਾਂ, ਵੈਸ਼ ਹਾਂ, ਮੈਂ ਜੱਟ ਹਾਂ, ਮੈਂ ਸ਼ੂਦਰ ਹਾਂ, ਬਿਲਕੁਲ ਨਹੀਂ। ਮਾਂ ਦੇ ਗਰਭ ਵਿਚ ਕੇਵਲ ਇੱਕ ਜੀਵ ਪਲ ਰਿਹਾ ਤੇ ਪਰਮਾਤਮਾ ਦਾ ਚਿੰਤਨ ਮਾਂ ਦੇ ਵਸੀਲੇ ਰਾਹੀਂ ਉਹਨੂੰ ਪਾਲ ਰਿਹਾ। ਉੱਥੇ ਕੁੱਲ ਕੋਈ ਨਹੀਂ, ਉੱਥੇ ਜਾਤ ਕੋਈ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਸ਼ੁਰੂਆਤ ਕਰ ਮਾਂ ਦੇ ਗਰਭ ਚੋਂ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਪਰਮਾਤਮਾ ਨੇ ਸਭ ਨੂੰ ਪੈਦਾ ਕੀਤਾ। ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਧਿਆਨ ਦਿਆ ਜੀ, ਪੰਡਿਤ ਤੇ ਬ੍ਰਾਹਮਣ ਦੋ ਸ਼ਬਦ ਨੇ। ਪੰਡਿਤ ਦਾ ਅਰਥ ਹੈ ਵਿਦਵਾਨ, ਤੇ ਬ੍ਰਾਹਮਣ ਦਾ ਅਰਥ ਹੈ ਜਿਨ੍ਹੇ ਬ੍ਰਹਮ ਨੂੰ ਜਾਣ ਲਿਆ ਹੈ। ਕਹਿਣ ਲੱਗੇ ਇਹ ਵਿਦਵਾਨ ਪੰਡਿਤ ਕਿ ਬ੍ਰਹਮ ਦੇ ਅੱਖਰ ਪੜ੍ਹ ਕੇ, ਅਹੰ ਬ੍ਰਹਮਸਮੀ ਕਹਿ ਕੇ, ਵਿਦਾਂਤ ਦੇ ਸਿਧਾਂਤ ਨੂੰ ਘੋਟ ਕੇ ਕੋਈ ਬ੍ਰਾਹਮਣ ਬਣ ਜਾਂਦਾ? ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਖੋਈ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ। ਇਹ ਵਿਦ ਸੁਣ ਕੇ ਜਾਚ ਪਤਾ ਲੱਗਾ ਵੀ ਇੱਕ ਉਹ ਬੰਦਾ ਜਿਹਨੂੰ ਸ਼ੂਦਰ ਕਹਿ ਰਹੇ ਨੇ, ਉਹਨੇ ਏਡੇ ਵੱਡੇ ਕ੍ਰਾਂਤੀਕਾਰੀ ਸ਼ਬਦ ਉਚਾਰਨ ਕੀਤੇ, ਤੇ ਉਹ ਇਹ ਸਾਰੀ ਕਹਾਣੀ ਸੁਣ ਰਹੇ ਨੇ। ਕਹਿਣ ਲੱਗੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਠ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਉਂ? ਕਹਿਣ ਲੱਗੇ ਆਪਣੀਆਂ ਨਾੜਾਂ ਤੇ ਮੇਰੀਆਂ ਨਾੜਾਂ ਦੇਖ, ਤੂੰ ਹੀ ਖੁਰਾਕ ਖਾਨਾ ਤੇ ਭੋਜਨ ਦਾ ਖੂਨ ਬਣਦਾ, ਮੈਂ ਖੁਰਾਕ ਖਾਨਾ ਤੇ ਖੂਨ ਬਣਦਾ, ਜੇ ਤੇਰੇ ਨਾੜਾਂ ਵਿਚ ਖੂਨ ਦੀ ਥਾਂ ਦੁੱਧ ਹੋਵੇ ਤੇ ਮੇਰੇ ਵਿਚ ਲਾਲ ਖੂਨ ਹੋਵੇ, ਵਾਕੀ ਮੰਨਾ ਕਿ ਬ੍ਰਾਹਮਣ ਹੈ, ਬ੍ਰਾਹਮਣ ਦੀਆਂ ਨਾੜਾਂ ਵਿਚ ਦੁੱਧ ਕੇਵਲ ਚੱਲਦਾ? ਕਹਿਣ ਲੱਗੇ ਜੇ ਪੰਜਾਂ ਤੱਤਾਂ ਦਾ ਲੋਥੜਾ ਹੈ, ਅੰਦਰ ਖਾਡੀਆਂ, ਮਿਰਚ, ਗੰਦ ਦੀ ਪੋਟਲੀ ਹੈ, ਤੇਰੇ ਵਿਚ ਵੀ ਖੂਨ, ਮੇਰੇ ਵਿਚ ਵੀ ਖੂਨ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ? ਸ਼ਬਦ ਦੇਖੋ, ਕਹਿਣ ਲੱਗੇ ਤੁਮ ਕਤ ਬ੍ਰਾਹਮਣ, ਹਮ ਕਤ ਸ਼ੂਦ, ਹਮ ਕਤ ਲੋਹੂ, ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਘਰ ਵਿਚ ਤਾਂ ਬ੍ਰਾਹਮਣ ਹੋਵੇ ਜਿਹਦਾ ਜਿਉਂਦੇ ਜੀ ਪਰਮਾਤਮਾ ਦੇ ਨਾਲ ਸੰਬੰਧ ਬਣ ਗਿਆ, ਜਿਹਨੇ ਬ੍ਰਹਮ ਨੂੰ ਜਾਣਿਆ ਹੈ। ਇਹਦਾ ਮਤਲਬ ਕਿ ਕਬੀਰ ਸਾਹਿਬ, ਉਹਨਾਂ ਦਾ ਜਾਤ ਪੱਖ ਤੋਂ ਲੋਕਾਂ ਬਹੁਤ ਵਿਰੋਧ ਕੀਤਾ, ਦੋ ਬਚਨ ਸੀ ਉਹਨਾਂ ਦੇ ਖੋਰ ਲੈਣੇ ਨੇ, ਫਿਰ ਅੰਦਰ ਦੇ ਜੁੱਧ ਬਾਰੇ, ਕਿਉਂਕਿ ਜਿਹੜਾ ਉਹਨਾਂ ਜੁੱਧ ਕੀਤਾ, ਜੇ ਕਿਤੇ ਸਚਾਈ ਇਹ ਜੇ ਉਸ ਸ਼ਬਦ ਨੂੰ ਜ਼ਿੰਦਗੀ ਚ ਆਪਾਂ ਅਪਣਾ ਲਈਏ ਤੇ ਗੁਰੂ ਤਰਸ ਕਰੇ, ਤੇ ਮੇਰਾ ਖਿਆਲ ਹੈ ਸਵਾਲ ਮੁੱਕ ਜਾਏਗਾ, ਮਨ ਕਿਉਂ ਨਹੀਂ ਟਿਕਦਾ ਪਿਆ? ਇਹਦਾ ਉੱਤਰ ਕਬੀਰ ਸਾਹਿਬ ਦੇਣਗੇ। ਦੋ ਸ਼ਬਦ ਖੋਰ ਨੇ, ਜਿੱਥੇ ਜਾਤ ਪਾਤ ਦੇ ਨਾਂ ਤੇ ਉਹਨਾਂ ਨੀਵਾਂ ਦਿਖਾਇਆ, ਉੱਥੇ ਵਕਤ ਦੀ ਹਕੂਮਤ ਨਾਲ ਵੀ ਗਾਂਢ ਸਾਂਝ ਕਰਕੇ ਯਤਨ ਕੀਤਾ ਕਿ ਕਿਸੇ ਢੰਗ ਤਰੀਕੇ ਦੇ ਨਾਲ ਇਸ ਬੰਦੇ ਦੀ ਜ਼ਬਾਨ ਨੂੰ, ਇਹਦੀ ਆਵਾਜ਼ ਨੂੰ ਖਤਮ ਕੀਤਾ ਜਾਏ। ਸ਼ਾਇਦ ਪਿਛਲੇ ਦਿਨ ਇੱਥੇ ਅਰਜ਼ ਕੀਤੀ, ਜਦੋਂ ਵੀ ਕੋਈ ਆਦਮੀ ਸਾਡੇ ਵਿਚ ਤਰੱਕੀ ਕਰਦਾ, ਖਾਸ ਕਰਕੇ ਧਰਮ ਦੀ ਦੁਨੀਆਂ ਵਿਚ, ਪਹਿਲਾਂ ਅਸੀਂ ਉਸ ਬੰਦੇ ਨੂੰ ਬਹੁਤ ਚੁੱਕਨੇ, ਇੱਥੋਂ ਤੱਕ ਰੱਬ ਤੱਕ ਪਹੁੰਚ ਜਾਂਦੇ ਹਾਂ ਵੀ ਵਾਕਈ ਇਹ ਬੰਦਾ ਫਲਾਣੇ ਦਾ ਅਵਤਾਰ ਜੇ ਸਾਡੇ ਲੋਕ ਇੱਥੋਂ ਤੱਕ ਗੁਰੂਆਂ ਨਾਲ ਤੁਲਨਾ ਦੇਣ ਲੱਗ ਪੈਂਦੇ ਨੇ ਇਹ ਤਾਂ ਫਲਾਣਾ ਪਾਤਸ਼ਾਹ ਆ ਗਿਆ ਸਾਨੂੰ ਸੋਚਣਾ ਚਾਹੀਦਾ ਇਹ ਜਜ਼ਬਾਤ ਇਹ ਭਾਵਕਤਾ ਆਪਣੀ ਸੰਯਮ ਵਿੱਚ ਰੱਖੀਏ ਅਵਤਾਰ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਹੋਰ ਨੇ ਸਰੂਪ ਧਾਰ ਕੇ ਨਹੀਂ ਆਉਣਾ ਜਿਸ ਨੂੰ ਗੁਰੂ ਨੇ ਮੱਥਾ ਟੇਕ ਦਿੱਤਾ ਹੈ ਧੰਨ ਗੁਰੂ ਕਲਗੀਧਰ ਜੀ ਨੇ ਪਰ ਪਹਿਲਾਂ ਆਦਮੀ ਕੋਈ ਤਰੱਕੀ ਕਰਦਾ ਮੰਨ ਲਓ ਸੱਚੀ ਮੁੱਚੀ ਵੀ ਕੋਈ ਤਰੱਕੀ ਕਰ ਰਿਹਾ ਕੁਝ ਕੁ ਸਮਾਂ ਸਮਾਜ ਉਹਦੀ ਵਾਹਵਾ ਵਾਹਵਾ ਕਰਦਾ ਫਿਰ ਸਮਾਜ ਵਿੱਚੋਂ ਇੱਕ ਜਮਾਤ ਉੱਠਦੀ ਏ ਜਿਹੜੀ ਉਹਦੇ ਨਾਲ ਈਰਖਾ ਕਰਨ ਲੱਗ ਪੈਂਦੀ ਹੈ ਉਸ ਦੀ ਈਰਖਾ ਦਾ ਸਭ ਤੋਂ ਵੱਡਾ ਕਾਰਨ ਵਕਤ ਦੇ ਉਹ ਲੋਕ ਪੰਡਿਤ ਗਿਆਨੀ ਪੁਜਾਰੀ ਜਾਂ ਹੋਰ ਸ਼ਬਦ ਆਪਾਂ ਵਰਤ ਲਈਏ ਜਿਹੜੇ ਧਰਮ ਦੇ ਨਾਮ ਤੇ ਪ੍ਰਸ਼ਾਦਾ ਛਕਦੇ ਨੇ ਸੱਚਾਈ ਐਵੇਂ ਜਦੋਂ ਸੱਚੀ ਮੁੱਚੀ ਕੋਈ ਧਰਮ ਦੀ ਵਿਆਖਿਆ ਵਾਲਾ ਪੈਦਾ ਹੁੰਦਾ ਤੇ ਇਹ ਲੋਕ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਪਰ ਦੇਖੋ ਮੈਂ ਸੱਚਮੁੱਚ ਸ਼ਬਦ ਵਰਤ ਰਿਹਾ ਗੱਲਾਂ ਨਾਲ ਵਿਆਖਿਆ ਵਾਲਾ ਨਹੀਂ ਜਿਹਦਾ ਜੀਵਨ ਲੋਕਾਂ ਨੂੰ ਪਲਟੇ ਫਿਰ ਉਹਦੇ ਵਿੱਚੋਂ ਇੱਕ ਈਰਖਾ ਨਿਕਲਦੀ ਈਰਖਾ ਫਿਰ ਕਹਿੰਦੀ ਇਸ ਬੰਦੇ ਨੂੰ ਸੱਟਿਆ ਕਿਵੇਂ ਜਾਏ ਤੇ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ ਧਿਆਨ ਦਿਆ ਜੇ ਮੈਂ ਸ਼ਬਦ ਵਿੱਚ ਆਉਣਾ ਇਹ ਵੀ ਸੁਣ ਕੇ ਜਾਟ ਲਓ ਤਿੰਨ ਗੱਲਾਂ ਕਿਤੇ ਵੀ ਟੁਕਾ ਦਿਓ ਤੇ ਸਾਰੀ ਜ਼ਿੰਦਗੀ ਬੰਦਾ ਤਰਲੇ ਮਾਰਦਾ ਰਹੇ ਲੋਕੋ ਮੈਂ ਇਹ ਕੁਝ ਨਹੀਂ ਉਹ ਸਪਸ਼ਟੀਕਰਨ ਦਿੰਦਾ ਮਰ ਜਾਏਗਾ ਪਰ ਲੋਕਾਂ ਯਕੀਨ ਨਹੀਂ ਕਰਦਾ ਉਹ ਤਿੰਨ ਗੱਲਾਂ ਨੇ ਸਭ ਤੋਂ ਪਹਿਲੀ ਗੱਲ ਚੋਰੀ ਇਹ ਪੈਸੇ ਚੋਰੀ ਕਰਦਾ ਪਕੜਿਆ ਗਿਆ ਇਹਨੇ ਫਲਾਣੇ ਥਾਂ ਤੇ ਠੱਗੀ ਮਾਰੀ ਇੱਕ ਤਰੀਕਾ ਏ ਦੂਜਾ ਉਸ ਬੰਦੇ ਦੇ ਲਈ ਨਸ਼ਾ ਕਿਸੇ ਢੰਗ ਨਾਲ ਉਹਨੂੰ ਬਦਨਾਮ ਕਰਨ ਲਈ ਉਹ ਵਰਤਿਆ ਜਾਂਦਾ ਤੇ ਤੀਸਰਾ ਸੱਚਾਈ ਇਹ ਜੇ ਕਿ ਕਾਮਣੀ ਫਿਰ ਸਮਝਿਓ ਧਨ ਚੋਰੀ ਚੋਰੀ ਨਸ਼ਾ ਤੇ ਔਰਤ ਇਹ ਕੁਦਰਤੀ ਤੌਰ ਤੇ ਉਸ ਬੰਦੇ ਤੇ ਇਸ ਢੰਗ ਨਾਲ ਇਲਜ਼ਾਮ ਲਾਏ ਜਾਣ ਕਿ ਸਮਾਜ ਵਿੱਚ ਉਹ ਬੰਦਾ ਆਪਣਾ ਚਿਹਰਾ ਨਾ ਚੁੱਕ ਸਕੇ ਮੈਂ ਕਹਿੰਦਾ ਚੰਗੇ ਭਲੇ ਬੰਦੇ ਨੂੰ ਚਾਰ ਬੰਦੇ ਕਹਿ ਦਿਨੋ ਵਿਚਾਰਾ ਅੱਖਾਂ ਨੀਵੀਆਂ ਪਾਉਣ ਲੱਗ ਪੈਂਦਾ ਕਿ ਲੋਕ ਕੀ ਸੋਚਣਗੇ ਦੁਨੀਆਂ ਮੈਨੂੰ ਕੀ ਕਹੇਗੀ ਤੇ ਮੰਨ ਲਿਆ ਜਾਏ ਉਹ ਇਹਨਾਂ ਵਿੱਚੋਂ ਵੀ ਸੁਰਖਰੂ ਨਿਕਲ ਜਾਏ ਫਿਰ ਈਰਖਾ ਗੱਲ ਕਹਿੰਦੀ ਏ ਬੰਦਾ ਇਸ ਪਾਸਿਓਂ ਬਚ ਗਿਆ ਹੁਣ ਕੀ ਯਤਨ ਕਰੋ ਇਹਦਾ ਸਦਾ ਲਈ ਰਸਤੇ ਵਿੱਚ ਉਹਨੂੰ ਖਤਮ ਕਰੋ ਫਿਰ ਉਹਦੇ ਵਾਸਤੇ ਕੋਈ ਨਾ ਕੋਈ ਸ਼ਡਯੰਤਰ ਰਚ ਕੇ ਉਹਨੂੰ ਮੌਤ ਦੀ ਝੋਲੀ ਵਿੱਚ ਪਾਇਆ ਜਾਂਦਾ ਕਬੀਰ ਸਾਹਿਬ ਨਾਲ ਕੁਝ ਵਾਪਰਿਆ ਦੱਸਿਆ ਗਿਆ ਭਗਤ ਧੰਨਾ ਜੀ ਕਿਉਂਕਿ ਮੈਂ ਇਹ ਤਾਂ ਸ਼ਬਦ ਚੁਣਿਆ ਸੀ ਕਿ ਪੰਜ ਦਿਨ ਚਾਰ ਦਿਨ ਇਸੇ ਪਵਿੱਤਰ ਬਚਨ ਦੀ ਵਿਆਖਿਆ ਚੱਲੇ ਇਹ ਗੱਲ ਸਪਸ਼ਟ ਹੋ ਜਾਏ ਕਿ ਪੱਥਰ ਨਹੀਂ ਮਹਾਂਪੁਰਖਾਂ ਦੇ ਜੀਵਨ ਸੁਣ ਕੇ ਪਰਮਾਰਥ ਵਾਲਿਆਂ ਦੀ ਸੋਭਤ ਕਰਕੇ ਭਗਤ ਧੰਨਾ ਜੀ ਨੇ ਮਾਲਕ ਨੂੰ ਪਾਇਆ ਹੁਣ ਇੱਥੇ ਭਗਤ ਕਬੀਰ ਸਾਹਿਬ ਤੇ ਦੋ ਵਾਰੀ ਤਸ਼ੱਦਦ ਕੀਤਾ ਗਿਆ ਉਹਨਾਂ ਦੀ ਹੱਡ ਬੀਤੀ ਹੈ ਤੇ ਇਹਦੇ ਚ ਕੋਈ ਤਰਕ ਨਾ ਕਰੀਏ ਤੇ ਇਹਨਾਂ ਸ਼ਬਦਾਂ ਦੇ ਅਰਥ ਵੀ ਨਾ ਬਦਲੀਏ ਕਿਉਂਕਿ ਕਈ ਵਾਰੀ ਅਸੀਂ ਡਰ ਜਾਂਦੇ ਹਾਂ ਵੀ ਆਹ ਸ਼ਬਦ ਦੇ ਅਰਥ ਜੇ ਕਰ ਦਿੱਤੇ ਨਿਆਣੇ ਕੀ ਕਹਿਣਗੇ ਹੋ ਸਕਦਾ ਨਹੀਂ ਪਿਆਰਿਓ ਬਹੁਤ ਕੁਝ ਪਰਮਾਰਥ ਦਾ ਐਸਾ ਹੈ ਜਿਹੜਾ ਸਾਨੂੰ ਦਿਸਦਾ ਨਹੀਂ ਪਰ ਉਹ ਵਾਪਰਦਾ ਹੈ ਜੇ ਕਿਸੇ ਨੂੰ ਸਮਝ ਨਹੀਂ ਪਈ ਇਹਦਾ ਮਤਲਬ ਇਹ ਨਹੀਂ ਉਹਦੀ ਪਰਿਭਾਸ਼ਾ ਆਪਾਂ ਚੇਂਜ ਕਰਦੇ ਉਹਨੂੰ ਸਮਝਾਉਣ ਦਾ ਯਤਨ ਕਰੀਏ ਅੱਜ ਨਹੀਂ ਕੱਲ ਨਹੀਂ ਆਪਣੇ ਪੈਰਾਂ ਤੇ ਖੜਾ ਹੋ ਤੈਨੂੰ ਸਮਝ ਪਏਗੀ ਬਾਪ ਦੇ ਮੋਢੇ ਤੇ ਚੜ ਕੇ ਮੇਲਾ ਇੱਕ ਦਿਨ ਚਾਰ ਦਿਨ ਪੰਜ ਦਿਨ ਵੇਖਿਆ ਜਾ ਸਕਦਾ ਪਰ ਇੱਕ ਦਿਨ ਕਿਹਾ ਜਾਂਦਾ ਪੁੱਤਰ ਅੱਜ ਮੇਰੇ ਮੋਢੇ ਤੇ ਬੈਠਾ ਛੱਡ ਹੁਣ ਆਪਣੇ ਪੈਰਾਂ ਤੇ ਖੜਾ ਹੋ ਕੇ ਮੇਲਾ ਦੇਖ ਧਰਮ ਕਮਾਣ ਵਾਲੇ ਪਾਸੇ ਤੋਰਿਆ ਜਾਏ ਕਬੀਰ ਸਾਹਿਬ ਉੱਪਰ ਜੋ ਤਸ਼ੱਦਦ ਜਾਂ ਜ਼ੁਲਮ ਕੀਤਾ ਗਿਆ ਪਹਿਲਾਂ ਤਾਂ ਕੀਤਾ ਇਹ ਗਿਆ ਕਿ ਬਨਾਰਸ ਦੀ ਧਰਤੀ ਏ ਜਿਸ ਗੰਗਾ ਵਿੱਚ ਲੋਕ ਟੁੱਬੀਆਂ ਲਾ ਕੇ ਇਸ਼ਨਾਨ ਦੀ ਗੱਲ ਕਰਕੇ ਪਾਪ ਧੋਂਦੇ ਨੇ ਉਸ ਗੰਗਾ ਵਿੱਚ ਕਬੀਰ ਨੂੰ ਡੋਬ ਕੇ ਮਾਰਨ ਦੀ ਸਾਜਿਸ਼ ਰਚੀ ਗਈ ਸਾਜਿਸ਼ ਨਾ ਕਹੀਏ ਪ੍ਰਤੱਖ ਤੌਰ ਤੇ ਮਾਰਨ ਦਾ ਯਤਨ ਕੀਤਾ ਪਰ ਇੱਥੇ ਮੈਂ ਇੱਕ ਵੇਰਵਾ ਜ਼ਰੂਰ ਪਾ ਦਿਆਂ ਉਹ ਮਹਾਂਪੁਰਖ ਰਹਿੰਦਾ ਗੰਗਾ ਦੇ ਕਿਨਾਰੇ ਹੈ ਕਬੀਰ ਸਾਹਿਬ ਮਹਾਰਾਜ ਪਰ ਉੱਥੇ ਬੈਠੇ ਲੋਕਾਂ ਨੂੰ ਕਹੀ ਜਾਂਦੇ ਨੇ ਭਲਿਓ ਕਾਹਦੀਆਂ ਟੁੱਬੀਆਂ ਮਾਰਦੇ ਪਿਓ ਦੇਖੋ ਗੰਗਾ ਵਿੱਚ ਰੋਜ਼ ਡੱਡੂ ਨਹਾਉਂਦਾ ਜੇ ਉਹਦੇ ਜਾਲੇ ਖਾਣ ਦੀ ਬਿਰਤੀ ਨਹੀਂ ਗਈ ਜੇ ਅੰਦਰ ਨੂੰ ਬਦਲਣਾ ਤੇ ਪਰਮਾਤਮਾ ਦੀ ਬੰਦਗੀ ਕਰੋ ਉਹ ਬੈਠਾ ਮਹਾਂਪੁਰਖ ਗੰਗਾ ਦੇ ਕਿਨਾਰੇ ਕਹਿ ਰਿਹਾ ਕਬੀਰ ਗੰਗਾ ਤੀਰ ਜੋ ਘਰ ਕਰੇ ਜੇ ਗੰਗਾ ਦੇ ਤੀਰ ਦਾ ਮਤਲਬ ਕਿਨਾਰਾ ਗੰਗਾ ਦੇ ਕਿਨਾਰੇ ਤੂੰ ਘਰ ਵੀ ਬਣਾ ਲੈ ਪੀਵੈ ਨਿਰਮਲ ਨੀਰ, ਰੋਜ਼ ਗੰਗਾ ਜਲ ਪੀ, ਮਰ ਲੱਗਿਆ ਨੀ ਕੇਵਲ ਰੋਜ਼ ਪੀ, ਪੀਵੈ ਨਿਰਮਲ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉ ਕਹਿ ਰਮੈ ਕਬੀਰ, ਭਗਤੀ ਤੋਂ ਬਿਨਾ ਬੰਦ ਖਲਾਸੀ ਨੇ, ਨਾਮਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁਦੇ। ਇਹ ਵਿਦ ਸੁਣ ਕੇ ਜਾਗ ਲੋ, ਕਿਉਂਕਿ ਉਹਨਾਂ ਦਾ ਸਿਧਾਂਤ ਸੁਣਿਆ, ਜੀਵਨ ਸੁਣਿਆ। ਨਾਮਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕਿਸੇ। ਪਰਮਾਤਮਾ ਦੀ ਸੇਵਾ ਛਡਾਏਗੀ, ਕੇਵਲ ਨਹਾਉਣਾ ਤੇ ਭਰਮਣ ਕਰਨਾ ਨਹੀਂ। ਕਬੀਰ ਸਾਹਿਬ ਨੂੰ ਇਹਨੂੰ ਅਜ਼ਮਤ ਸ਼ਬਦ ਕਹਿ ਲੋ ਜਾਂ ਪਰਮਾਤਮਾ ਦੀ ਅਸਚਰਜ ਖੇਡ ਕਹਿ ਲੋ, ਜਾਂ ਇਉਂ ਕਹਿ ਲੋ ਕਿ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਇਉਂ ਕਹਿ ਲੋ ਕਿ ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉਹਨਾਂ ਦੇ ਹੱਥ ਉਹਨਾਂ ਦੇ ਪੈਰ ਦੋ ਵਾਰੀ ਬੰਨੇ ਗਏ। ਮੈਂ ਸ਼ਬਦ ਜਿਹੜੇ ਵਰਤਣ ਲੱਗਾ, ਇੱਕ ਵਾਰੀ ਗੰਗਾ ਵਿੱਚ ਡੋਬਣ ਲਈ ਬੰਨੇ ਗਏ, ਦੂਜੀ ਵਾਰੀ ਖਾਤੀ ਦੇ ਪੈਰਾਂ ਵਿੱਚ ਕੁਚਲਣ ਲਈ ਬੰਨੇ ਗਏ। ਉਸ ਮਹਾਂਪੁਰਖ ਨੇ ਹੱਡ ਬੀਤੀ ਦੱਸੀ, ਕਹਿੰਦੇ ਨੇ ਦੇਖੋ ਪਰਮਾਤਮਾ ਦੇ ਨਾਮ ਦੀ ਸ਼ਕਤੀ, ਕਿਉਂਕਿ ਪਰਮਾਤਮਾ ਦਾ ਸਿਮਰਨ ਅੰਦਰ ਦੇ ਆਸਨ ਨੂੰ ਅਡੋਲ ਕਰ ਦਿੰਦਾ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ, ਦਿਗਹਿ ਨ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਨਾਮ ਅੰਦਰ ਨੂੰ ਅਡੋਲਤਾ ਦੇ ਦਿੰਦਾ। ਉਹ ਕਹਿੰਦੇ ਨੇ ਲੋਕੋ, ਜਿਸ ਨੂੰ ਲੋਕ ਮਾਂ ਕਹਿ ਕੇ ਪੂਜਦੇ ਨੇ, ਸ਼ਬਦ ਹੀ ਵਰਤੇ, ਗੰਗਾ ਨੂੰ ਲੋਕ ਮਾਂ ਕਹਿ ਕੇ ਪੂਜਦੇ ਨੇ, ਮੈਨੂੰ ਉਸੀ ਗੋਦੀ ਵਿੱਚ ਡੋਬਣ ਵਾਸਤੇ ਤੁਰੇ। ਇਹ ਸ਼ਬਦ ਹੈ ਕਿ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਇਹਦਾ ਮਤਲਬ ਸਮਝ ਗਏ, ਗੁਸਾਇਣ ਦਾ ਅਰਥ ਮਾਂ, ਗੰਗ ਗੁਸਾਇਣ ਗੰਗਾ ਮਾਂ, ਗੈਰ ਗੰਭੀਰ ਜਿਹੜੀ ਡੂੰਘੀ ਹੈ, ਗੰਭੀਰਤਾ ਵਾਲੀ ਹੈ। ਕਬੀਰ ਨੂੰ ਜੰਜੀਰਾਂ ਵਿੱਚ ਬੰਨ ਕੇ ਉਹਦੇ ਵਿੱਚ ਲੈ ਗਏ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਕਹਿਣ ਲੱਗੇ ਮਨ ਨਾ ਟਿਕੇ, ਮਨ ਅਡੋਲ ਹੈ, ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਬੈਠੇ ਕਬੀਰ। ਇਹ ਵਿਦ ਸੁਣ ਕੇ ਜਾਗ ਲੋ। ਉਹਨੂੰ ਸਮਝ ਪਈ ਵੀ ਰੱਬ ਇੰਨੀ ਕਿਰਪਾ ਕਰਦਾ, ਜਿਹੜਾ ਪਾਣੀ ਡੁੱਬਣਾ ਚਾਹੁੰਦਾ, ਸਮਾਜ ਚਾਹੁੰਦਾ ਪਾਣੀ ਵਿੱਚ ਡੁੱਬੇ, ਜੇ ਪਰਮਾਤਮਾ ਮਦਦਗਾਰ ਹੋਵੇ, ਜਿਹੜੀਆਂ ਛੱਲਾਂ ਪਾਣੀ ਦੀਆਂ ਡੋਬਦੀਆਂ ਨੇ, ਜੇ ਰੱਬ ਦੀ ਨਜ਼ਰ ਸਵੱਲੀ ਹੋ ਜਾਏ, ਉਹ ਪਾਣੀ ਦੀਆਂ ਛੱਲਾਂ ਜੰਜੀਰਾਂ ਨੂੰ ਤੋੜ ਵੀ ਦਿੰਦੀਆਂ। ਕਬੀਰ ਸਾਹਿਬ ਦੇ ਜੰਜੀਰ ਤੋੜੀਆਂ ਗਈਆਂ। ਦੂਸਰਾ ਬਚਨ, ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਇੱਕ ਇੱਕ ਨੁਕਤਾ ਯਾਦ ਕਰਕੇ ਉਹ ਉੱਚੀ ਆਵਾਜ਼ ਬੁਲੰਦ ਕੀਤੀ। ਜ਼ੁਲਮ ਜੇ ਲੋਕਾਂ ਕੀਤਾ, ਪਰਮਾਤਮਾ ਮਦਦਗਾਰ ਬਣੇ ਬਚੇ। ਤੇ ਤੀਸਰਾ ਉਹਨਾਂ ਦਾ ਪਵਿੱਤਰ ਬਚਨ, ਉਹਨਾਂ ਦੇ ਹੱਥ, ਉਹਨਾਂ ਦੇ ਪੈਰ, ਉਹਨਾਂ ਦਾ ਸਰੀਰ ਜੰਗ ਸੰਗਲ ਵਿੱਚ ਜੰਜੀਰਾਂ ਵਿੱਚ ਇਸ ਤਰ੍ਹਾਂ ਨੂੜ ਦਿੱਤਾ ਗਿਆ ਕਿ ਜਿਵੇਂ ਮਾਨੋ ਇੱਕ ਪੋਟਲੀ ਬਣਾਈ ਹੋਵੇ ਕਿਸੇ ਨੇ। ਤੇ ਇਹ ਕਬੀਰ ਸਾਹਿਬ ਨੇ ਖੁਦ ਬਚਨ ਕਿਹਾ, ਕਹਿਣ ਲੱਗੇ ਮਸਤ ਹਾਥੀ, ਮਸਤ ਦਾ ਮਤਲਬ ਜਿਸ ਨੂੰ ਨਸ਼ਾ ਪਿਆ ਗਿਆ, ਉਹਦੇ ਸਿਰ ਤੇ ਮਹਾਵਤ ਬੈਠਾ, ਹੱਥ ਚ ਕੁੰਡਾ ਹੈ, ਕਾਜ਼ੀ ਹੱਥ ਵਿੱਚ ਧਰਮ ਪੁਸਤਕ ਪਕੜ ਕੇ ਫਤਵੇ ਦੇ ਰਿਹਾ ਹੈ, ਫਤਵਾ ਦੇ ਰਿਹਾ ਕਿ ਇਸ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲ ਦਿੱਤਾ ਜਾਏ। ਕਬੀਰ ਸਾਹਿਬ ਕਹਿੰਦੇ ਤਮਾਸ਼ਬੀਨ ਲੋਕ ਇਕੱਠੇ ਹੋ ਗਏ ਨੇ, ਇਹ ਵਿਦ ਸੁਣ ਕੇ ਜਾਗ ਲੋ। ਆਖਰ ਇਹ ਸਾਖੀਆਂ, ਇਹ ਕਹਾਣੀਆਂ, ਇਹ ਜੀਵਨ ਵਰਤਾਂਤ ਉਸ ਮਹਾਂਪੁਰਖ ਨੂੰ ਸੁਣਾਏ ਗਏ। ਕਹਿਣ ਲੱਗੇ ਜਦੋਂ ਹਾਥੀ ਮਸਤ ਆਇਆ, ਤਮਾਸ਼ਬੀਨ ਲੋਕ ਦੇਖਦੇ ਨੇ, ਕਬੀਰ ਸਾਹਿਬ ਦੇ ਹੱਥ ਪੈਰ ਨੂੜੇ, ਤੇ ਹਾਥੀ ਨੇ ਆਉਂਦਿਆਂ ਸ਼ਾਰ ਕੀ ਕੀਤਾ ਕਿ ਜਿਸ ਪੈਰ ਦੇ ਨਾਲ ਹਾਥੀ ਨੇ ਮਹਾਂਪੁਰਖ ਨੂੰ ਕੁਚਲਣਾ ਹੈ, ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਆਪਣੇ ਲੱਤਾਂ ਅਗਲੀਆਂ, ਗੋਡਿਆਂ ਪਰ ਨੇ ਜ਼ਮੀਨ ਤੇ ਰੱਖ ਕੇ ਕਬੀਰ ਸਾਹਿਬ ਨੂੰ ਮੱਥੇ ਟੇਕਣ ਲੱਗ ਪਿਆ। ਹੁਣ ਇਸ ਬੇਨਤੀ ਨੂੰ ਮੇਰੀ ਨੂੰ ਸਮਝਿਓ, ਇਹ ਨਹੀਂ ਵੀ ਆਪਾਂ ਕਹਾਂਗੇ ਹਰ ਇੱਕ ਨਾਲ ਨਹੀਂ ਵਾਪਰਦੀ, ਪਰਮੇਸ਼ਵਰ ਦੀ ਖੇਡ ਹੈ। ਪਰ ਜਿਹਦੀ ਖੱਡ ਬੀਤੀ, ਉਹਨਾਂ ਨੇ ਬਚਨ ਕੀਤਾ ਪੂਜਾ ਬਾਂਧ, ਭਿਲਾ ਕਰ ਡਾਰਿਓ, ਪੂਜਾ ਬਾਂਧ ਦਾ ਅਰਥ ਬਾਹਾਂ ਪਿੱਛੇ ਬੰਨ ਦਿੱਤੀਆਂ, ਭਿਲਾ ਦਾ ਅਖਰੀ ਅਰਥ ਹੁੰਦਾ ਵੱਟਾ, ਰੋੜਾ। ਉਹ ਜੇ ਸਿੱਧਾ ਪੰਜਾਬੀ ਚਰਚ ਕਰੀਏ ਜਿਵੇਂ ਮਿੱਟੀ ਦਾ ਢੇਲਾ, ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂਡ ਮੈਂ ਮਾਰਿਓ। ਮਹਾਵਤ ਨੇ ਹਾਥੀ ਦੇ ਸਿਰ ਵਿਚ ਗੁੱਸੇ ਨਾਲ ਕੁੰਡਾ ਮਾਰਿਆ, ਅੰਕੁਸ਼ ਮਾਰਿਆ। ਹਸਤੀ ਕਰੋਪ ਮੂੰਡ ਮੈਂ ਮਾਰਿਓ, ਅਗਲੇ ਬਚਨ ਨੇ ਹਸਤ ਭਾਗ ਕੈ ਚੀਸਾ ਮਾਰੇ। ਹਾਥੀ ਚੀਕਾਂ ਮਾਰ ਕੇ ਕਹਿ ਰਿਹਾ, ਇਹ ਮੂਰਤ ਕੈ ਹੋਂ ਬਲਿਹਾਰੇ, ਜਿਹਨੂੰ ਮਾਰਨਾ ਚਾਹੁੰਦੇ ਹੋ ਮੈਂ ਇਹਦੇ ਤੋਂ ਕੁਰਬਾਨ ਜਾਣਾ ਵਾ, ਇਹ ਵਿਦ ਸੁਣ ਕੇ ਜਾਂਚ ਲੋ। ਉਹਨੇ ਕਿਹਾ ਆਹ ਕੁਝ ਪਰਮਾਤਮਾ ਦੀ ਭਗਤੀ ਵਿਚ, ਪੱਥਰਾਂ ਚ ਨਹੀਂ, ਕੇਵਲ ਪੱਥਰਾਂ ਦੀ ਪੂਜਾ ਨਾਲ ਕੁਛ ਨੀ ਮਿਲਣਾ। ਕਹਿਣ ਲੱਗੇ ਹਸਤ ਭਾਗ ਕੈ ਚੀਸਾ ਮਾਰੇ, ਇਹ ਮੂਰਤ ਕੇ ਹੋਂ ਬਲਿਹਾਰੇ, ਆਏ ਮੇਰੇ ਠਾਕੁਰ। ਇਹਦਾ ਅਰਥ ਕਬੀਰ ਸਾਹਿਬ ਕਰਨਗੇ, ਮੇਰੇ ਭਗਵਾਨ, ਮੇਰੇ ਵਾਹਿਗੁਰੂ, ਮੇਰਾ ਗਰੀਬ ਦਾ ਇੱਥੇ ਕੌਣ ਹੈ? ਕੋਈ ਬੰਦਾ ਫਸਿਆ ਹੋਵੇ ਮੁਸੀਬਤ ਵਿਚ, ਪੈਰਾਂ ਨਾਲ ਦੌੜ ਸਕਦਾ ਹੈ ਜੇ ਪੈਰ ਖੁੱਲੇ ਹੋਣ, ਹੱਥਾਂ ਨਾਲ ਕੋਈ ਬਚਾਅ ਕਰ ਸਕਦਾ ਹੈ? ਸੱਚਾਈ ਇਹ ਮੇਰੇ ਤਾਂ ਹੱਥ ਪੈਰ ਵੀ ਜੰਜੀਰਾਂ ਨਾਲ ਬੰਨੇ ਨੇ। ਸੱਚਾਈ ਇਹ ਇਸ ਵੇਲੇ ਮੇਰਾ ਤਾਂ ਤੇਰੇ ਤੋਂ ਬਿਨਾਂ ਹੈ ਵੀ ਕੋਈ ਨਹੀਂ। ਆਏ ਮੇਰੇ ਠਾਕੁਰ, ਤੁਮਰਾ ਜ਼ੋਰ ਕਾਜੀ ਬਕਬੋ ਹਸਤੀ ਤੋਰ। ਅਗਲਾ ਬਚਨ ਹੈ, ਹਸਤ ਨਾ ਤੁਰੇ ਧਰੇ ਧਿਆਨ, ਵਾਂ ਕਹਿ ਹਿਰਦੈ ਵਸੈ ਭਗਵਾਨ। ਪਹਿਲੀ ਤੋਂ ਕਹਿ ਰੇ ਮਹਾਵਤ ਤੁਝੇ ਡਾਰੂ ਕਾਂਠ। ਜਦੋਂ ਹਾਥੀ ਝੁਕ ਕੇ ਨਮਸਕਾਰ ਕਰਨ ਲੱਗਾ ਤੇ ਕਾਜ਼ੀ ਕਹਿ ਰਿਹਾ, ਉਹ ਮਹਾਵਤ ਤੂੰ ਹਾਥੀ ਨੂੰ ਕੀ ਸਿਖਾਇਆ? ਮੈਂ ਕਿਹਾ ਸੀ ਇਹਨੂੰ ਪੈਰਾਂ ਨਾਲ ਕੁਚਲ ਦੇ, ਹਾਥੀ ਦੇ ਪੈਰਾਂ ਥੱਲੇ, ਤੇ ਤੂੰ ਇਹਨੂੰ ਕੀ ਸਿਖਾਇਆ? ਹਾਥੀ ਇਹਨੂੰ ਮੱਥੇ ਟੇਕਣ ਲੱਗ ਪਿਆ। ਕਹਿਣ ਲੱਗਾ, ਕਬੀਰ ਤਾਂ ਸ਼ਾਇਦ ਬਖਸ਼ਿਆ ਜਾਏ, ਪਰ ਤੇਰੀ ਗਰਦਨ ਲਾ ਦਿਆਂਗੇ ਧੜ ਤੋਂ, ਅੱਜ ਤੱਕ ਹਾਥੀ ਨੂੰ ਸਿਖਾਇਆ ਕੀ ਹੈ? ਰੇ ਮਹਾਵਤ ਤੁਝੇ ਡਾਰੋ ਕਾਂਟ, ਇਸੇ ਤੁਰਾਵੋ ਘਾਲੋ ਸਾਂਟ। ਅੱਗੇ ਕਬੀਰ ਜੀ ਕਹਿੰਦੇ, ਹਸਤ ਨਾ ਤੁਰੇ ਧਰੇ ਧਿਆਨ, ਵਾਕੈ ਹਿਰਦੈ ਬਸੈ ਭਗਵਾਨ। ਇਸ ਨੁਕਤੇ ਨੂੰ ਸਮਝਿਓ, ਇਹ ਕਰਾਮਾਤ ਤੋਂ ਉੱਪਰ ਵਾਲੀ ਗੱਲ ਬਣ ਜਾਏਗੀ। ਕਹਿਣ ਲੱਗੇ, ਜਿਸ ਹਾਥੀ ਨੂੰ ਪ੍ਰੇਰ ਕੇ ਮੈਨੂੰ ਮਰਵਾਉਣਾ ਚਾਹੁੰਦੇ ਨੇ, ਉਹਦੀਆਂ ਅੱਖਾਂ ਵਿਚ ਦੇਖਿਆ, ਉਹਦੇ ਵਿਚ ਤਾਂ ਵਾਹਿਗੁਰੂ ਮੈਨੂੰ ਵੇਖ ਰਿਹਾ ਸੀ, ਭਗਵਾਨ ਬੈਠਾ ਹੈ। ਵਾਕੈ ਹਿਰਦੈ ਬਸੈ ਭਗਵਾਨ। ਦੂਜੀ ਵਾਰੀ ਫਿਰ ਕੁੰਡਾ ਮਾਰਿਆ, ਹਾਥੀ ਚੀਕ ਮਾਰਦਾ ਆਇਆ, ਤੇ ਅੱਗੇ ਕਹਿੰਦੇ ਨੇ ਹਾਥੀ ਦੇ ਅੰਦਰੋਂ ਆਵਾਜ਼ ਆ ਰਹੀ ਸੀ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਫਿਰ ਹਾਥੀ ਨੇ ਅਗਲਾ ਕੰਮ ਕੀ ਕੀਤਾ? ਮਹਾਵਤ ਨੇ ਸਿਖਾਇਆ ਸੀ ਵੀ ਇਸ ਢੰਗ ਨਾਲ ਜਦੋਂ ਮਹਾਵਤ ਜ਼ਬਾਨ ਤੋਂ ਤੱਤ ਤੱਤ ਸ਼ਬਦ ਬੋਲਦੇ ਨੇ, ਅਕਸਰ ਉਧਰ ਪੈਰ ਮਾਰੇ ਜਾਂ ਲੋਹੇ ਦਾ ਕੁੰਡਾ ਮਾਰੇ, ਉਹ ਹਾਥੀ ਨੂੰ ਇਸ਼ਾਰਾ ਹੁੰਦਾ, ਤੂੰ ਸੁੰਡ ਨਾਲ ਕੁਝ ਚੁੱਕਣਾ ਕਿ ਪੈਰ ਨਾਲ ਕੁਝ ਕੁਚਲਣਾ। ਕਹਿੰਦੇ ਨੇ ਜਦੋਂ ਉਹਨੇ ਇਸ਼ਾਰਾ ਕੀਤਾ, ਤੂੰ ਸੁੰਡ ਨਾਲ ਚੁੱਕ ਕੇ ਇਹਨੂੰ ਜ਼ਮੀਨ ਤੇ ਸੱਟ। ਸੱਚਮੁੱਚ ਹਾਥੀ ਨੇ ਕਬੀਰ ਸਾਹਿਬ ਦੇ ਸਰੀਰ ਨੂੰ ਚੁੱਕ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਆਪਣੇ ਮੱਥੇ ਤੇ ਰੱਖ ਕੇ ਕਹਿੰਦਾ, ਨਹੀਂ ਇਹਨੂੰ ਪਟਕਾਉਣ ਦੀ ਥਾਂ ਮੈਂ ਆਪਣੇ ਸੀਸ ਉੱਤੇ ਰੱਖਾਂ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਨਮਸ਼ਕਾਰੇ, ਬੁਝੀ ਨਹੀਂ ਕਾਜੀ ਅੰਧਿਆਰੇ। ਤੀਨ ਬਾਰ ਪਤੀਆ ਕਰ ਲੀਨਾ, ਇੱਕ ਵਾਰੀ ਨਹੀਂ ਤਿੰਨ ਵਾਰੀ। ਪਤੀਆ ਦਾ ਅਰਥ ਹੁੰਦਾ ਕਿ ਪਰਤਾਉਣਾ ਜਾਂ ਯਤਨ ਕਰਨਾ। ਤਿੰਨ ਵਾਰੀ ਉਹਨਾਂ ਜ਼ੋਰ ਲਾਇਆ ਹਾਥੀ ਨੂੰ ਪ੍ਰੇਰਨ ਦਾ। ਤੀਨ ਬਾਰ ਪਤੀਆ ਕਰ ਲੀਨਾ, ਮਨ ਕਠੋਰ ਅਜ ਹੂਨਾ ਪਤੀਨਾ। ਤੇ ਕਬੀਰ ਸਾਹਿਬ ਸੰਗਲਾਂ ਚ ਵੱਜਿਆ, ਕਹਿੰਦਾ ਕਿਨੂੰ ਮਾਰਨਾ ਚਾਹੁੰਦਾ? ਕਹਿ ਕਬੀਰ ਖਮਰਾ ਗੋਬਿੰਦ, ਚੌਥੇ ਪਦ ਮੈਂ ਜਿਨ ਜਨ ਕੀ ਜਿੰਦ। ਮੈਂ ਸੰਗਲਾਂ ਚ ਨੀ ਬੈਠਾ, ਮੈਂ ਤਾਂ ਉੱਥੇ ਬੈਠਾ ਮੈਂ ਜਿੱਥੇ ਮੌਤ ਨੇੜੇ ਵੀ ਨਹੀਂ ਆ ਸਕਦੀ। ਇਹ ਵਿਦ ਸੁਣ ਕੇ ਜਾਚ ਲੋ, ਜਦੋਂ ਸੁਣਿਆ ਵੀ ਹਾਥੀ ਵੀ ਨੀ ਕੁਚਲਦਾ, ਪਾਣੀ ਵੀ ਨੀ ਡੋਬ ਸਕਿਆ। ਫਿਰ ਉਸ ਮਹਾਂਪੁਰਖ ਨੇ ਸੁਣਿਆ ਤੇ ਉਹਦੇ ਮਨ ਚ ਆਇਆ, ਜੇ ਕਬੀਰ ਜੈਸਾ ਮਹਾਂਪੁਰਖ ਜਿਹਦੇ ਹੱਥ ਪੈਰ ਵੀ ਜ਼ੰਜੀਰਾਂ ਨਾਲ ਭੱਜੇ ਹੋਣ, ਉਹਨੂੰ ਤੱਤੀ ਵਾਰ ਨੀ ਲੱਗਦੀ, ਧਨਿਆ ਕਿਹੜੇ ਪੱਥਰਾਂ ਚ ਪਿਆ। ਉੱਠ ਰੱਬ ਦੀ ਭਗਤੀ ਕਰ, ਭਗਤੀ ਨਾਲ ਹੀ ਸਭ ਕੁਝ ਮਿਲਦਾ। ਇਹ ਵਿਦ ਸੁਣ ਕੇ ਜਾਚ ਲੋ। ਹੁਣ ਇਸ ਤੋਂ ਅੱਗੇ ਆਈਏ, ਇਹ ਤਾਂ ਆਪਾਂ ਕਹਾਂਗੇ ਚਲੋ ਇੱਕ ਕਹਾਣੀ ਖੱਡ ਦਿੱਤੀ ਹੈ, ਉਹ ਕੱਲੀ ਕਬੀਰ ਸਾਹਿਬ ਦੀ। ਪਰ ਜਿਹੜੀ ਅਗਲੀ ਬੇਨਤੀ ਕਰਨ ਲੱਗਾ ਉਹ ਸਰਵ ਵਿਆਪਕ ਸੱਚਾਈ ਹੈ, ਉਹ ਮੇਰਾ ਵੀ ਜੀਵਨ ਹੈ, ਉਹ ਆਪ ਜੀ ਦਾ ਵੀ ਜੀਵਨ ਹੈ। ਉਹ ਕੱਲਾ ਸਿੱਖ ਨਹੀਂ, ਥੋੜਾ ਜਿਹਾ ਆਪਣੇ ਆਪ ਨੂੰ ਨਾ ਮੈਨੂੰ ਖਿਮਾ ਕਰਿਓ, ਥੋੜਾ ਜੀ ਸੰਕੀਰਨਤਾ ਦੀ ਦੀਵਾਰ ਨੂੰ ਤੋੜ ਕੇ ਅੱਗੇ ਨਿਕਲੀਏ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਗੁਰਦੁਆਰੇ ਦੀ ਚਾਰ ਦੀਵਾਰੀ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਸਮੁੱਚੀ ਮਾਨਵਤਾ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਹਰ ਇੱਕ ਜੀਵ ਦੀ ਅਗਵਾਈ ਕਰਨ ਵਾਲਾ। ਇਹ ਤਾਂ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਨ ਪਾਲ ਉਤਾਰੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਨਾ ਤਾਂ ਇਹ ਸੰਕੀਰਨਤਾ ਨਾਲ ਕੱਚੀ ਹੋਈ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ, ਜੇ ਖੜਤਾਲਾਂ ਲੈ ਕੇ ਇੱਕ ਗਾ ਕੇ ਕਹਿ ਰਿਹਾ ਬੀਠੁਲ ਬੀਠੁਲ, ਇੱਕ ਰਾਮ ਰਾਮ, ਦੂਜਾ ਗੋਪਾਲ ਗੋਪਾਲ, ਤੀਜਾ ਕਹਿ ਰਿਹਾ ਅੱਲਾਹ ਹੂ ਅਕਬਰ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹਨਾਂ ਨਾਵਾਂ ਪਿੱਛੇ ਕਤਲ ਨਾ ਕਰੀ, ਚੇਤੇ ਰੱਖੀ ਇਹ ਜਪਣ ਵਾਲਿਆਂ ਦੀ ਭਾਵਨਾ ਸ਼ੁੱਧ ਏ, ਚਾਹੇ ਅੱਲਾਹ ਕਹਿ ਲਿਆ ਚਾਹੇ ਗੋਪਾਲ ਕਹਿ ਲਿਆ, ਦੇਖ ਤਾਂ ਸਹੀ ਕਿਹੜੇ ਰਸਤੇ ਨੂੰ ਪਕੜ ਕੇ ਉਹ ਸੰਸਾਰ ਵਿੱਚੋਂ ਉਪਰਾਮ ਹੋ। ਉਪਰਾਮ ਦਾ ਮਤਲਬ ਇਹ ਨਹੀਂ ਛੱਡ ਕੇ, ਕ੍ਰਿਸ਼ਤ ਵਿੱਚ ਰਹੇ ਉਹ ਪਰਮਾਤਮਾ ਤੱਕ ਪਹੁੰਚ ਗਏ। ਇੱਕ ਆਹ ਜਿਹੜੀ ਖੇਡ ਹੈ, ਜਿਹੜੀ ਅਰਜ਼ ਮੈਂ ਕਰ ਲੱਗਾ, ਇਹ ਹਿਊਮਨ ਬੀਂਗ ਹਰ ਇਨਸਾਨ ਦੀ ਕਹਾਣੀ ਹੈ। ਅੰਦਰ ਕਿਵੇਂ ਟਿਕੇ, ਅੰਦਰ ਸ਼ਾਂਤੀ ਕਿਵੇਂ ਮਿਲੇ। ਅੱਜ ਲੋਕੀ ਲੱਖਾਂ ਰੁਪਈਆ ਲਾ ਰਹੇ ਨੇ, ਕੋਈ ਕਿਸੇ ਮੁਲਕ ਜਾ ਕੇ ਧਿਆਨ ਕਰ ਰਿਹਾ, ਕੋਈ ਕਿਸੇ ਬਾਬਾ ਜੀ ਕੋਲ ਜਾ ਕੇ ਜੁਗਤੀ ਪੁੱਛ ਰਿਹਾ। ਤੇ ਮੇਰੀ ਇੱਕ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਪਿਆ ਹੈ, ਪਰ ਫਰਕ ਇੰਨਾ ਜੇ ਕਿ ਇੱਕ ਦੇ ਘਰ ਵਿੱਚ ਪੈਸਾ ਹੋਵੇ ਤੇ ਭੁੱਲ ਜਾਏ, ਮੰਗਤਾ ਬਣ ਕੇ ਲੋਕਾਂ ਤੋਂ ਮੰਗੇ ਤੇ ਸਿਆਣਾ ਕਹੇ ਭਲਿਆ ਤੂੰ ਕਾਹਦੇ ਲਈ ਮੰਗਣ ਆਇਆ, ਤੇਰੇ ਤਾਂ ਘਰ ਬਹੁਤ ਕੁਝ ਪਿਆ। ਉਹ ਕਹੇ ਮੈਂ ਭੁੱਲ ਗਿਆ, ਮੈਨੂੰ ਅੱਜ ਲੱਗਦਾ ਕਿਤੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਖਜ਼ਾਨਾ ਹੈ, ਇਹਨੂੰ ਭੁੱਲ ਕੇ ਕਿਤੇ ਲੋਕਾਂ ਤੇ ਗੋਵਿਆ ਤੇ ਮੰਗਦਾ ਤੇ ਨਹੀਂ ਫਿਰਦਾ ਤੂੰ। ਮੈਂ ਸਾਰਿਆਂ ਦੀ ਨਹੀਂ, ਕਿਸੇ ਦੇ ਦਰ ਤੇ ਡਿੱਗਣਾ ਪਿਆ। ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਉਹ ਆਵਾਜ਼ ਦੇ ਕੇ ਕਹੇਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ, ਤੇਰੇ ਕੋਲ ਇੰਨਾ ਖਜ਼ਾਨਾ, ਕਿਸੇ ਦੇ ਦਰ ਤੇ ਭਟਕਣ ਦੀ ਲੋੜ ਨਹੀਂ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਣਾ, ਪਿਛਲੀ ਜਨਵਰੀ ਵਾਹਿਗੁਰੂ ਜਿਹੜੀ ਜਨਵਰੀ ਨਿਕਲੀ, ਰਾਮਗੰਜ ਮੰਡੀ ਹੈ ਰਾਜਸਥਾਨ, ਰਾਜਸਥਾਨ ਵਿੱਚ, ਉਹਦੇ ਨੇੜੇ ਗੰਗਨੌਰ ਭਗਤ ਪੀਪਾ ਜੀ ਦਾ ਅਸਥਾਨ ਹੈ, ਜਿਨ੍ਹਾਂ ਦੀ ਬਾਣੀ ਹੈ ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਤੇ ਸਾਹਮਣੇ ਉਹਨਾਂ ਦਾ ਕਿਲਾ ਦਿਸਦਾ। ਤੇ ਕਥਾ ਕਰਨ ਗਏ, ਉਹਨਾਂ ਕਿਹਾ ਵੀ ਭਗਤ ਸਾਹਿਬ ਦੀ ਇੱਥੇ ਥਾਂ ਹੈ, ਗੁਰਮੁਖਾ ਸੱਜਣਾ ਨੇ। ਮੈਂ ਕਿਹਾ ਵੀ ਉੱਥੇ ਲੈ ਚਲੋ। ਜਦੋਂ ਗਏ ਤੇ ਪਥਰੀਲਾ ਜਿਹਾ ਰਸਤਾ, ਉੱਥੇ ਨੀਵਾਂ ਜਿਹਾ ਥਾਂ, ਇੱਕ ਨਦੀ, ਦੋ ਨਦੀਆਂ ਮਿਲਦੀਆਂ ਨੇ ਆਪਸ ਚ, ਜਿੱਥੇ ਭਗਤ ਪੀਪਾ ਜੀ ਦਾ ਅਸਥਾਨ ਹੈ। ਇੱਕ ਪਾਸੇ ਸਾਹਮਣੇ ਨਦੀਓ ਪਾਰ ਭਗਤ ਜੀ ਦਾ ਕਿਲਾ ਹੈ, ਤੇ ਉਰਾਣ ਉਰਲੇ ਪਾਸੇ ਭਗਤ ਜੀ ਦੀ ਗੁਫਾ ਹੈ, ਭਗਤ ਪੀਪਾ ਜੀ ਦੀ। ਉਸ ਅਸਥਾਨ ਤੇ ਗਏ, ਦੋ ਨਦੀਆਂ ਆਪਸ ਵਿੱਚ ਮਿਲਦੀਆਂ ਨੇ ਗੁਲਾਈ ਵਿੱਚ। ਜਦੋਂ ਭਗਤ ਪੀਪਾ ਜੀ ਨੂੰ ਰਾਮਾਨੰਦ ਜੀ ਨੇ ਦੀਕਸ਼ਿਤ ਕੀਤਾ, ਰਾਜੇਸ਼ਨ ਪੀਪਾ ਜੀ, ਤੇ ਉਸ ਵੇਲੇ ਅੰਦਰ ਦੀ ਲਟਕ ਲੱਗੀ, ਬਸ ਸੰਸਾਰ ਛੱਡ ਕੇ ਸਾਹਮਣੇ ਕਿਲਾ ਦਿਸਦਾ, ਉਰਲੇ ਪਾਸੇ ਰੋਜ਼ ਭਗਤੀ ਕਰਦੇ ਨੇ, ਤੇ ਉਹਨਾਂ ਦੀ ਗੁਫਾ ਅੱਜ ਵੀ ਕਾਇਮ ਹੈ। ਤਿੰਨ ਕੁ ਫੁੱਟ, ਤਿੰਨ ਚਾਰ ਫੁੱਟ ਉਹ ਚੌੜੀ ਹੈ ਜ਼ਮੀਨ, ਉੱਤੇ ਢਾਈ ਕੁ ਤਿੰਨ ਫੁੱਟ ਉੱਤੇ ਛੱਤ ਹੈ, ਤੇ ਦੋ ਥਾਵਾਂ ਬਣੀਆਂ ਨੇ ਗੁਫਾ ਵਿੱਚ। ਜੇ ਪੁੱਛਿਆ ਕਹਿਣਗੇ ਇੱਥੇ ਭਗਤ ਪੀਪਾ ਜੀ ਦੀ ਰਾਣੀ ਤੇ ਇੱਥੇ ਭਗਤ ਪੀਪਾ ਜੀ ਬੈਠਦੇ ਸਨ, ਸਾਰੀ ਸਾਰੀ ਰਾਤ ਇਬਾਦਤ ਕਰਨੀ। ਤੇ ਗੁਫਾ ਦਾ ਜਿਹੜਾ ਰਸਤਾ ਹੈ ਉਹ ਨਦੀ ਵਿੱਚ ਜਾਂਦਾ ਹੈ, ਨਦੀ ਚੋਂ ਇਸ਼ਨਾਨ ਕਰਨਾ, ਉੱਥੇ ਆ ਕੇ ਬੈਠ ਜਾਣਾ। ਉੱਥੇ ਇੱਕ ਸੱਜਣ ਮਿਲਿਆ, ਆਸਣ ਉਹਨਾਂ ਲਾਇਆ ਹੋਇਆ ਸੀ, ਉੱਥੇ ਬੈਠ ਕੇ ਮੈਂ ਸਿਰਫ ਇੱਕੋ ਗੱਲ ਕਰ ਲਈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ, ਬਾਣੀ ਦੀ ਗੱਲ। ਉਹਦਾ ਆਸਣ ਲੱਗ ਕੇ ਦੇਖ ਕੇ ਮਹਿਸੂਸ ਹੋਇਆ ਵੀ ਕੋਈ ਭਗਤੀ ਕਰਨ ਵਾਲਾ ਹੈ, ਕਿਉਂਕਿ ਬੰਦੇ ਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ, ਚਿਹਰੇ ਤੋਂ ਪਤਾ ਲੱਗ ਜਾਂਦਾ, ਪੜਿਆ ਜਾਂਦਾ ਅੰਦਰ ਤਕਰੀਬਨ। ਉਹਨੇ ਜ਼ਮੀਨ ਤੇ ਆਸਣ ਲਾਇਆ, ਬੁਲਾਇਆ ਉਹਨੂੰ, ਅਸੀਂ ਉੱਥੇ ਬੈਠੇ। ਤੇ ਜਦੋਂ ਉਹਨੂੰ ਪੁੱਛਿਆ, ਉਹਨੇ ਆ ਕੇ ਜੋ ਸ਼ਬਦ ਸੀ ਜੈ ਸਿਆ ਰਾਮ ਆਪਣਾ ਕਿਹਾ, ਅਸੀਂ ਉਹਦੇ ਆਸਣ ਤੇ ਨਹੀਂ ਬੈਠੇ। ਦੇਖੋ ਕੋਈ ਭਜਨ ਬੰਦਗੀ ਸਿਮਰਨ ਕਰਨ ਵਾਲੇ ਦਾ ਆਸਣ ਹੈ, ਟਿਕਾਣਾ ਹੈ, ਸਭ ਤੋਂ ਵੱਡਾ ਅਦਬੇ ਹੁੰਦਾ ਭਾਵੇਂ ਉਹ ਜ਼ਮੀਨ ਉੱਤੇ ਬੋਰੀ ਵਿਛੀ ਹੋਵੇ, ਉਹਦੇ ਆਸਣ ਦੇ ਨੇੜੇ ਨਾ ਭੁਲੱਗੇ ਜਿੱਥੇ ਉਹ ਭਗਤੀ ਸਿਮਰਨ ਕਰਦਾ। ਇਹਦੇ ਕਈ ਕਾਰਨ ਨੇ, ਇਹ ਆਪਾਂ ਕਹਾਂਗੇ ਮਨਮਤ ਨਹੀਂ। ਦੇਖੋ ਜਿਸ ਬੰਦੇ ਦੇ ਬਿਸਤਰੇ ਚ ਰੋਜ਼ ਵਾਸ਼ਨਾ ਹੈ ਨਾ, ਅੰਦਰ ਚਿੰਤਨ ਵਾਸ਼ਨਾ ਦਾ, ਉਹਦੇ ਬਿਸਤਰੇ ਤੇ ਪੈ ਕੇ ਦੇਖੋ ਅੰਦਰ ਵਾਸ਼ਨਾ ਦੇ ਸੁਪਨੇ ਆਉਣਗੇ, ਕਿਉਂਕਿ ਉਹ ਬੰਦੇ ਦੀ ਸਰੀਰ ਵਿੱਚੋਂ ਜੋ ਤਰੰਗਾਂ ਨਿਕਲਦੀਆਂ ਉਹ ਕੱਪੜੇ ਤੋਂ ਬਾਹਰ ਤੇ ਨਹੀਂ ਜਾਂਦੀਆਂ। ਇਹਨੂੰ ਛੂਤਛਾਤ ਨਾ ਸਮਝਣਾ, ਕਿਉਂ ਬਿਮਾਰੀ ਬਿਮਾਰ ਬੰਦਿਆਂ ਦੇ ਕੱਪੜੇ ਦੂਜੇ ਨੂੰ ਨਹੀਂ ਪਵਾਏ ਜਾਂਦੇ, ਕਿਉਂ ਉਹਨਾਂ ਦੇ ਕੱਪੜੇ ਰੋਜ਼ ਬਦਲੇ ਜਾਂਦੇ ਨੇ, ਕਿਉਂ ਉਹਨਾਂ ਦੀ ਚਾਦਰ ਦੂਜਾ ਨਹੀਂ ਵਰਤਦਾ। ਜੇ ਬਿਮਾਰੀ ਦੇ ਕੀਟਾਣੂ ਕਿਸੇ ਤੰਦਰੁਸਤ ਤਨ ਨੂੰ ਆਪਣੀ ਗ੍ਰਿਫਤ ਵਿੱਚ ਲੈ ਸਕਦੇ ਨੇ, ਤੇ ਵਾਸ਼ਨਾ ਵਾਲੇ ਦੇ ਅੰਦਰ ਦੀਆਂ ਤਰੰਗਾਂ ਦੂਜੇ ਨੂੰ ਕਿਉਂ ਨਹੀਂ ਪ੍ਰਭਾਵਿਤ ਕਰਨਗੀਆਂ। ਪਰ ਜਿੱਥੇ ਸਿਮਰਨ ਹੋਵੇ, ਭਜਨ ਹੋਵੇ, ਵਾਹਿਗੁਰੂ ਜੀ ਦਾ ਚਿੰਤਨ ਹੋਵੇ, ਆਪਾਂ ਆਪਣੇ ਘਰ ਚ ਵੀ ਕਰ ਸਕਦੇ ਹਾਂ। ਮੇਰੀ ਬੇਨਤੀ ਹੈ ਜਿਸ ਘਰ ਵਿਚ ਬਾਹਰ ਏ ਥੱਲੇ ਨੇੜੇ ਜਾਂਦਿਆਂ ਸਾਰ ਉੱਥੇ ਵਾਹਿਗੁਰੂ ਗੁਰਮੰਤਰ ਤਾਂ ਚੇਤੇ ਨਹੀਂ ਆਉਣਾ, ਉੱਥੇ ਗਲਾਸੀ ਚੇਤੇ ਆਵੇਗੀ। ਤੇ ਜਿਸ ਘਰ ਦੇ ਵਿਚ ਇੱਕ ਥਾਂ ਸੀ ਬਣਾਈ ਰੋਜ ਸਿਮਰਨ ਹੁੰਦਾ, ਬੱਚੇ ਕਰਦੇ ਨੇ ਭਾਵੇਂ ਪੰਜ ਮਿੰਟ ਬੰਦਾ ਆਪ ਹੀ ਕਰੇ, ਮੈਂ ਕਿਹਾ ਪੰਜ ਮਿੰਟ ਰੋਜ ਇੱਕ ਥਾਂ ਤੇ ਬੈਠ ਕੇ ਵਾਹਿਗੁਰੂ ਜਪੀ ਜਾਏ, ਸੱਚਾਈ ਇਹ ਉਸ ਥਾਂ ਉੱਤੇ ਵੀ ਸ਼ਬਦ ਦੀ ਕਿਰਪਾ ਵਰਤੇਗੀ, ਜਦੋਂ ਬੰਦਾ ਉਹਦੇ ਨੇੜੇ ਆਏਗਾ ਅੰਦਰ ਟਿਕਣ ਲੱਗ ਪਵੇਗਾ। ਹੋ ਸਕਦਾ ਕਈ ਸੱਜਣਾਂ ਨਾਲੇ ਵਾਪਰਦਾ ਹੋਵੇ, ਉਹ ਜਦੋਂ ਸੱਜਣ ਆਏ ਕੋਲ ਬੈਠੇ, ਉਹਨਾਂ ਦਾ ਆਸਨ ਨਹੀਂ ਸੀ ਛੇੜਿਆ, ਮਿੱਟੀ ਸੀ, ਮਿੱਟੀ ਉੱਤੇ ਕੰਬਲ ਉੱਤੇ ਚੌਂਕੜਾ ਮਾਰ ਕੇ ਬੈਠਦੇ ਨੇ। ਅਸੀਂ ਸਿਰਫ ਇੰਨੀ ਪੁੱਛ ਲਿਆ ਵੀ ਤੁਸੀਂ ਇੱਥੇ ਰਾਤ ਨੂੰ ਆਉਂਦੇ ਹੋ? ਕਹਿਣ ਲੱਗੇ ਹਾਂ 11 ਵਜੇ ਆਉਣਾ ਤੇ ਸੁਬਾ 4-5 ਵਜੇ ਤੱਕ ਮੈਂ ਇੱਥੇ ਬੈਠਣਾ ਹੁੰਦਾ। ਫਿਰ ਮਨ ਦੇ ਵਿੱਚ ਆਇਆ ਇਹਨੂੰ ਹੋਰ ਪੁੱਛੀਏ, ਪੁੱਛਿਆ ਵੀ ਕਿਵੇਂ? ਬਸ ਇੱਕ ਵਾਰੀ ਰਾਮ ਸ਼ਬਦ ਅਸੀਂ ਜ਼ਬਾਨ ਤੋਂ ਕਿਹਾ, ਸਾਧ ਸੰਗਤ ਦੀ ਸੱਚਾਈ ਇਹ ਵੇ ਉਹਦੇ ਕੱਲਾਂ ਲਾਲ ਬਸਤਰ ਉਹਨੇ ਲਪੇਟਿਆ ਸੀ, ਉਹ ਰਾਮ ਕਹਿਣ ਦੀ ਦੇਰ ਸੀ, ਉਹਦਾ ਰੋਮ ਰੋਮ ਕੰਬਣ ਲੱਗ ਪਿਆ, ਇੰਜ ਲੱਗਾ ਉਹਦੀ ਚਮੜੀ ਵੀ ਜਿਵੇਂ ਲਾਲੀ ਦਿਸਣ ਲੱਗ ਪਈ। ਹੁਣ ਸ਼ਬਦ ਦੀ ਗੱਲ ਹੈ, ਫਿਰ ਜਦੋਂ ਗੱਲ ਚੱਲੀ ਤੁਸੀਂ ਕਿੱਥੋਂ ਆਏ, ਅਸਾਂ ਇੱਕੋ ਕਿਹਾ ਵੀ ਭਗਤ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ, ਬਸ ਇੱਕੋ ਦਾ ਮੱਥਾ ਟੇਕ ਕੇ ਕਿਹਾ ਬਾਬਾ ਨਾਨਕ, ਕਹਿੰਦਾ ਬਸ ਉਸੇ ਬੜਾ ਕੋਈ ਨਹੀਂ ਹੈ, ਆ ਸ਼ਬਦ ਸਮਝਦੇ। ਉਹ ਅੱਖਾਂ ਭੇਜਾਈਆਂ, ਜਦੋਂ ਕਿਹਾ ਧੰਨ ਗੁਰੂ ਨਾਨਕ ਸਾਹਿਬ, ਕਹਿੰਦਾ ਉਸੇ ਬੜਾ ਕੋਈ ਨਹੀਂ ਹੈ, ਉਹ ਸਭਸੇ ਬੜੇ ਹੈ। ਉਸ ਵੇਲੇ ਤੁਸੀਂ ਦੇਖੋ ਇੱਕ ਪਰਮਾਰਥ ਵਾਲੇ ਨੂੰ ਤਾਂ ਪਤਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖਜ਼ਾਨਾ ਕੀ ਹੈ। ਮੈਂ ਜਿਹੜੀ ਅਸਲੀ ਖਿੰਨ ਵਿੱਚੋਂ ਨਿਕਲਿਆ ਸਾਂ, ਹਰ ਬੰਦਾ ਚਾਹੁੰਦਾ ਹੈ ਮੇਰਾ ਅੰਦਰ ਟਿਕ ਜਾਏ, ਹਰ ਬੰਦਾ ਚਾਹੁੰਦਾ ਮੈਂ ਵਾਸ਼ਨਾ ਤੋਂ ਮੁਕਤ ਹੋ ਜਾਵਾਂ, ਹਰ ਬੰਦਾ ਚਾਹੁੰਦਾ ਮੈਂ ਇਸ ਤੋਂ ਕਿਸੇ ਤਰੀਕੇ ਨਾਲ ਬਚ ਜਾ। ਇਹ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਹਾ, ਜੇ ਬਚਣਾ ਚਾਹੁੰਦਾ ਹੈ ਤੇ ਕਾਇਰ ਬਣ ਕੇ ਨਹੀਂ, ਆ ਮੈਂ ਤੈਨੂੰ ਦੱਸਾਂ ਤੂੰ ਸੂਰਮਾ ਬਣ ਕੇ ਲੜੇਗਾ ਤੇ ਅੰਦਰ ਨੂੰ ਜਿੱਤ ਜਾਏ। ਅਸੀਂ ਕਬੀਰ ਸਾਹਿਬ ਦੀ ਬਾਣੀ ਵਿੱਚੋਂ, ਕਿਉਂਕਿ ਇਹ ਜਿਹੜੇ ਅੰਦਰ ਦੀ ਖੇਡ ਮੈਂ ਸਰਬ ਵਿਆਪਕ ਤਾਂ ਵਰਤੀ ਹੈ, ਇਹਦੇ ਹਰ ਇੱਕ ਨੇ ਤਰਲਾ ਮਾਰਿਆ। ਬਾਬੇ ਫਰੀਦ ਸਾਹਿਬ ਨੇ ਕਿਹਾ, ਸਰਵਰ ਪੰਖੀ ਖੇਕੜੋ ਫਾਈ ਵਾਲ 50, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ, ਵਾਹਿਗੁਰੂ 50 ਡੋਬਣ ਵਾਲੇ ਨੇ ਤੇਰੀ ਆਸ ਹੈ, ਉਹ ਭਾਗ ਪੱਟਣ ਦੇ ਮਹਾਂਪੁਰਖ ਨੇ। ਇਧਰ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਨਾਥ ਕਛੂ ਨਾ ਜਾਨੂ ਮਨ ਮਾਇਆ ਕੈ ਹਾਥ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸਵਾਮੀ ਖਮ ਕਈਅਤ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾੜਿਓ ਪਲ ਪਲ ਹਰ ਜੀ ਤੇ ਅੰਤਰ ਪਾਇਓ। ਜੇ ਗੁਰੂ ਗ੍ਰੰਥ ਸਾਹਿਬ ਵਿਚੋਂ ਗੁਰੂ ਜੋਤ ਨੂੰ ਪੁੱਛੀਏ, ਸਾਹਿਬ ਕਹਿੰਦੇ ਅਵਰ ਪੰਚ ਹਮ ਏਕ ਜਨਾ, ਅਸੀਂ ਕੱਲੇ ਪੰਜ ਕਿਉਂ ਰਾਖੂ ਘਰ ਬਾਰ ਮਨਾ, ਕਿਵੇਂ ਆਪਣਾ ਘਰ ਤੇ ਬਾਹਰ ਬਚਾਵਾਂ। ਚੇਤੇ ਰੱਖੋ ਘਰ ਬਾਰ ਕਿਉਂ ਸ਼ਬਦ ਵਰਤਿਆ, ਘਰ ਦਾ ਅਰਥ ਹੈ ਮਨ ਤੇ ਬਾਹਰ ਦਾ ਅਰਥ ਹੈ ਦਿਸ ਦੇ ਇੰਦਰੇ, ਕਿਰਪਾ ਕਰ ਮੇਰਾ ਘਰ ਵੀ ਕਿਵੇਂ ਬਾਜੇ ਤੇ ਮੇਰਾ ਬਾਹਰ ਵੀ ਕਿਵੇਂ ਬਾਜੇ। ਧਿਆਨ ਦਿਆ ਜੇ ਘਰ ਬਾਰ ਦੇ ਅਰਥ ਆਹ ਨਹੀਂ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਬਾਹਰ ਇੰਦਰੀਆਂ ਘਰ ਮਨ, ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਕਿਹਦੇ ਕੋ ਰੋਵਾਂ। ਸਾਹਿਬ ਨੇ ਬਾਣੀ ਵਿਚ ਕਿਹਾ ਭਾਈ ਇਹਦਾ ਇੱਕ ਤਰੀਕਾ ਹੈ, ਆਓ ਅਸੀਂ ਕਬੀਰ ਸਾਹਿਬ ਨੂੰ ਦੇਖੀਏ, ਇਹ ਵਿਦ ਸੁਣ ਕੇ ਜਾਗ ਰਹੋ, ਕਿਉਂਕਿ ਗਿਆਨ ਸੁਣਿਆ ਤੇ ਉਹਦਾ ਅੰਦਰ ਪ੍ਰਭਾਵਿਤ ਹੋਇਆ, ਕੱਲੀਆਂ ਆਸਾਹੀਆਂ ਨਹੀਂ। ਕਬੀਰ ਸਾਹਿਬ ਨੇ ਕਿਹਾ ਭਾਈ ਸੱਚ ਜੇ ਦੇਹੀ ਗਾਵਾ, ਸਰੀਰ ਇੱਕ ਨਗਰ ਹੈ ਪਿੰਡ ਹੈ, ਜੀਓ ਧਰ ਮਹਿਤੋ ਇਹਦੇ ਵਿਚ ਜਿੰਦ ਚੌਧਰੀ ਰਹਿੰਦੀ ਹੈ, ਵਸੈ ਪੰਚ ਕਿਰਸਾਨਾ ਨੈਨੂ ਨਕਟੂ ਸਰਵ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ, ਤੂੰ ਕਹਿੰਦਾ ਮਨ ਟਿਕਦਾ ਨਹੀਂ, ਇਹਨਾਂ ਵੱਲ ਝਾਤੀ ਮਾਰ ਕੇ ਦੇਖ, ਆ ਤਾਂ ਸਵੇਰ ਤੋਂ ਸ਼ਾਮ ਤੱਕ ਤੈਨੂੰ ਟਿਕਣ ਨਹੀਂ ਦਿੰਦੇ, ਨੈਨੂ ਤੇਰੀਆਂ ਅੱਖਾਂ ਕਦੀ ਮੰਨੀਆਂ ਨੇ, ਨਕਟੂ ਤੇਰਾ ਨੱਕ ਕਦੀ ਮੰਨਿਆ ਗੰਧ ਸੁਗੰਧ ਤੋਂ, ਸਰਵ ਨੂੰ ਤੇਰੇ ਕੰਨ ਕਦੀ ਹਟੇ ਨੇ ਨਿੰਦਿਆ ਚੁਗਲੀ ਤੋਂ, ਰਸਪਤ ਤੇਰੀ ਜ਼ਬਾਨ ਕਦੀ ਰੁਕੀ ਹੈ, ਇੰਦਰੀ ਕਹਿਣਾ ਨਾ ਮਾਨਾ ਤੇਰੇ ਤਾਂ ਇਹ ਸਰੀਰ ਦੀਆਂ ਇੰਦਰੀਆਂ ਕਹਿਣੇ ਵਿੱਚ ਹੈ ਹੀ ਨਹੀਂ, ਨੈਨੂ ਨਕਟੂ ਸਰਵ ਨੂੰ ਰਸਪਤ ਇੰਦਰੀ ਕਹਿਣਾ ਨਾ ਮਾਨਾ, ਬਾਬਾ ਅਬ ਨਾ ਬਸੋਏਗਾ। ਧਿਆਨ ਦਿਆ ਜੇ ਜਿਹੜੇ ਮੈਂ ਸ਼ਬਦ ਦੇ ਅਰਥ ਕਰਨੇ ਨੇ। ਬਾਬਾ ਅਬ ਨਾ ਬਸੋਂ ਇਹ ਗਾਉਂ, ਮੈਂ ਇਸ ਪਿੰਡ ਚ ਨਹੀਂ ਰਹਿਣਾ, ਕਿਉਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ, ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ ਘੜੀ ਘੜੀ ਦਾ ਲੇਖਾ ਮੰਗਦਾ, ਮੈਂ ਲੇਖੇ ਨਹੀਂ ਦੇ। ਅਗਲਾ ਬਚਨ, ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸ਼ੀ ਭਾਈ, ਪੰਚ ਕਿਸਾਨਵਾ ਭਾਗ ਗਏ ਪੰਜੇ ਛੱਡ ਕੇ ਚਲੇ ਗਏ। ਜਦੋਂ ਜਿੰਦ ਨਿਕਲਦੀ ਏ, ਅੱਖਾਂ ਕੰਨ ਜੀਵ ਸਾਡੇ ਰਸਨਾ ਆਦਿਕ ਇੰਦਰੀਆਂ ਇਹ ਸਾਰੀਆਂ ਛੱਡ ਗਈਆਂ। ਪੰਚ ਕਿਰਸ਼ਾਨਵਾ ਭਾਗ ਕਹਿ ਲੈ ਬਾਂਧਿਓ ਜੀਉ ਦਰਬਾਰੀ, ਕਹਿਤ ਕਬੀਰ ਸੁਣੋ ਰੇ ਸੰਤੋ, ਧਿਆਨ ਦਿਆ ਜੇ ਖੇਤੀ ਕਰੋ ਨਵੇਰਾ। ਖੇਤੀ ਦਾ ਅਰਥ ਹੈ ਉਹ ਰਣ ਤੱਤੇ ਵਿਚ ਇਸ ਜਨਮ ਵਿਚ ਇਕ ਪਾਸੇ ਗੱਲ ਲਾ ਦਿਓ, ਰੋਜ਼ ਰੋਜ਼ ਕਿਉਂ ਬੇਜਦੇ ਧੁਨੇ ਆਏ ਨਾਲ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਲ ਨਾ ਭਵਜਲ ਫੇਰਾ। ਪਰ ਖੇਤੀ ਕਰੋ ਨਵੇਰਾ ਦੇ ਅਰਥ ਨਹੀਂ ਅਜੇ ਹੋਏ, ਹੋਰ ਅੱਗੇ ਚੱਲੀਏ। ਕਬੀਰ ਸਾਹਿਬ ਨੇ ਕਿਹਾ ਗਗਨ ਦਮਾਮਾ ਬਾਜਿਓ ਦਸਮ ਦੁਆਰ, ਇਹ ਵਿਦ ਸੁਣ ਕੇ ਜਾਚ ਰੋ, ਇਹ ਬਚਨ ਸੁਣ ਕੇ, ਇਹ ਰੂਹਾਨੀਅਤ ਸੁਣ ਕੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਖੇਤੀ ਕਰੋ ਨਵੇਰਾ ਇਸ ਜਨਮ ਵਿਚ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਹੁਣ ਇੱਕ ਮਨ ਚ ਸਵਾਲ ਉੱਠਿਆ, ਕਬੀਰ ਸਾਹਿਬ ਤੁਸੀਂ ਰਣ ਤੱਤੇ ਦੀ ਗੱਲ ਕਰ ਰਹੇ ਹੋ, ਜੂਝਣ ਦੀ ਗੱਲ ਕਰ ਰਹੇ ਹੋ, ਮੈਦਾਨੇ ਜੰਗ ਵਿਚ ਲੜਨ ਦੀ ਗੱਲ ਕਰ ਰਹੇ ਹੋ, ਹੁਣ ਸਾਨੂੰ ਦੱਸੋ ਇਹ ਅੰਦਰ ਦੀ ਜੰਗ ਜਿੱਤੀ ਕਿਵੇਂ ਜਾਂਦੀ ਹੈ। ਸੱਚਾਈ ਇਹ ਲੋਕ ਦੁਨੀਆਂ ਤੇ ਫਤਿਹ ਪਾ ਜਾਂਦੇ ਜੇ, ਪਰ ਅੰਦਰ ਵਾਲੇ ਤੋਂ ਜੀਵਨ ਹਾਰ ਜਾਂਦੇ। ਲੋਕ ਹਜ਼ਾਰਾਂ ਦੁਸ਼ਮਣਾਂ ਨੂੰ ਕਾਬੂ ਕਰ ਲੈਂਦੇ ਨੇ, ਪਰ ਅੰਦਰ ਵਾਲਾ ਮਨਵਾ ਦੁਸ਼ਮਣ ਦੀ ਰੋਜ਼ ਪਿੱਠ ਲਾਂਦਾ। ਬਾਹਰੋਂ ਬੰਦਾ ਕਿਸੇ ਦੀ ਉੱਚੀ ਗੱਲ ਬਰਦਾਸ਼ਤ ਨਹੀਂ ਕਰਦਾ, ਤੇਰੀ ਮਜਾਲ ਕੀ ਤੂੰ ਮੇਰੇ ਲਈ ਇਹ ਸ਼ਬਦ ਵਰਤਿਆ, ਪਰ ਮਨ ਤੋਂ ਝਾਤੀ ਮਾਰ ਕੇ ਦੇਖੇ ਰੋਜ਼ ਬੇਇੱਜ਼ਤ ਕਰਦਾ। ਜੋ ਇਹਦੇ ਅੰਦਰ ਹੁੰਦਾ ਬੰਦੇ ਤੋਂ ਕਰਾਂਦਾ। ਆਓ ਇੱਕ ਸ਼ਬਦ ਦੇ ਅਰਥ ਬਿਲਕੁਲ ਸੌਖੇ ਕਰਾਂਗੇ, ਇਹ ਵੀ ਸੁਣ ਕੇ ਜਾਚ ਲੋ। ਕਬੀਰ ਸਾਹਿਬ ਰਣ ਤੱਤੇ ਵਿਚ ਆਏ, ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ, ਪੁਰਾਤਨ ਸਮੇਂ ਦਾ ਥੋੜਾ ਜਿਹਾ ਦ੍ਰਿਸ਼ ਉਹਨਾਂ ਨੇ ਚਿਤਰਿਆ। ਇੱਕ ਕਿਲਾ ਹੈ, ਪੁਰਾਣੇ ਸਮੇਂ ਕਿਲਿਆਂ ਦੀਆਂ ਦੋਹਰੀਆਂ ਦੋਹਰੀਆਂ ਦੀਵਾਰਾਂ ਹੁੰਦੀਆਂ ਸਨ, ਉਹਨਾਂ ਦੇ ਦਰਵਾਜ਼ੇ ਬੜੇ ਪੱਕੇ ਹੁੰਦੇ ਸਨ, ਤੇ ਕਿਲੇ ਦੇ ਚਾਰ ਚੁਫੇਰੇ ਗਹਿਰੀ ਖਾਈ ਹੁੰਦੀ ਸੀ, ਡੂੰਘੀ ਖਾਈ ਸੀ, ਜਿਹਦੇ ਵਿਚ ਪਾਣੀ ਭਰਿਆ ਜਾਂਦਾ ਸੀ। ਪਹਿਲੀ ਗੱਲ, ਦੁਸ਼ਮਣ ਆਏ ਨਾ ਪਾਣੀ ਪਾਰ ਕਰੇਗਾ, ਖਾਈ ਚ ਡੁੱਬੇਗਾ, ਅੱਗੇ ਦੋਹਰੀ ਦੀਵਾਰ ਕਿਵੇਂ ਤੋੜੇਗਾ, ਦਰਵਾਜ਼ਾ ਬੜਾ ਪੱਕਾ ਹੈ, ਦਰਵਾਜ਼ੇ ਤੇ ਪਹਿਰੇਦਾਰ ਨੇ, ਤੇ ਅੰਦਰ ਆਏਗਾ, ਅੰਦਰ ਮੇਰੇ ਸਿਪਾਹੀ ਬੈਠੇ ਨੇ, ਅੰਦਰ ਦੇ ਕਿਲੇ ਨੂੰ ਕੋਈ ਜਿੱਤ ਹੀ ਨਹੀਂ ਸਕੇਗਾ। ਕਬੀਰ ਸਾਹਿਬ ਨੇ ਕਿਹਾ ਆਓ ਦੱਸੀਏ ਅੰਦਰ ਨੂੰ ਕਿਵੇਂ ਫਤਿਹ ਕਰਨਾ, ਅੰਦਰ ਦੁਸ਼ਮਣ ਕਿਹੜੇ। ਇਹ ਸ਼ਬਦ ਸ਼ੁਰੂ ਹੁੰਦਾ ਹੈ ਸ਼ਬਦ ਥੋੜਾ ਜਿਹਾ ਮਹਿੰਗਾ, ਮਹਿੰਗੇ ਦਾ ਅਰਥ ਆਪਾਂ ਔਖਾ ਨਹੀਂ ਕਹਿਣਾ, ਕਿਉਂਕਿ ਬਾਣੀ ਕਦੀ ਔਖੀ ਨਹੀਂ ਜੇ ਹੁੰਦੀ। ਚੇਤੇ ਰੱਖਿਓ ਜੇ ਬਾਣੀ ਔਖੀ ਹੋ ਗਈ ਤੇ ਬੰਦੇ ਸੌਖੇ ਕਿੱਦਣ ਹੋਣਾ ਹੈ, ਇਹ ਮਹਿੰਗਾ ਹੈ। ਇੱਕ ਮਹਾਂਪੁਰਖ ਤਾਂ ਕਹਿੰਦੇ ਸਨ ਕਿ ਰਾਤ ਨੂੰ ਸੇਵਾ ਕਰਦਿਆਂ ਆਪਾਂ ਸਾਰੇ, ਮੈਂ ਵੀ ਕਹਿਣਾ ਕਿ ਮਹਾਰਾਜ ਜੀ ਛੁੱਟੀਆਂ ਬਖਸ਼ੋ, ਕਹਿਣ ਲੱਗੇ ਜੇ ਇਹਨੇ ਛੁੱਟੀ ਬਖਸ਼ ਦਿੱਤੀ ਜਾਣਾ ਕਿਤੇ, ਖੁਸ਼ੀਆਂ ਬਖਸ਼ਾ ਕਰੋ, ਖੁਸ਼ੀ ਬਖਸ਼ੋ, ਆਪਣੇ ਆਪਣੇ ਖਿਆਲ ਨੇ। ਕਬੀਰ ਸਾਹਿਬ ਨੇ ਇੱਥੇ ਕਿਹਾ, ਕਹਿਣ ਲੱਗੇ ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਧਿਆਨ ਦਿਆ ਜੇ ਕਿਲਾ ਤੇ ਸਰੀਰ ਕਿਲਾ, ਕਿਉਂ ਲੀਜੈ ਗੜ ਬੰਕਾ ਭਾਈ, ਕਹਿੰਦੇ ਉਹ ਭਰਾਵੋ ਆ ਸਰੀਰ ਕਿਲੇ ਨੂੰ ਕਿਵੇਂ ਜਿੱਤਿਆ ਜਾਏ, ਇਹ ਬੜਾ ਟੇਢਾ ਹੈ, ਨਹੀਂ ਜਿੱਤਿਆ ਜਾ ਸਕਦਾ, ਬੜਾ ਮੁਸ਼ਕਿਲ ਹੈ। ਦੋਵਰ ਕੋਟ ਅਰ ਤੇਵਰ ਖਾਈ, ਦੋਵਰ ਦਾ ਅਰਥ ਕਰਾਂਗੇ ਦੋ, ਦੋ ਤਾਂ ਇਹਦੀਆਂ ਫਸੀਲ ਨੇ, ਉਹ ਦੋ ਕਿਹੜੀਆਂ ਨੇ, ਰਾਗ ਤੇ ਦਵੈਸ਼। ਰਾਗ ਤੇ ਦਵੈਸ਼ ਕੀ ਹੈ, ਰਾਗ ਦਾ ਅਰਥ ਹੈ ਆਪਣੇ ਕਿਸੇ ਬੰਦੇ ਨੂੰ ਦੇਖ ਕੇ ਉਹਦਾ ਭਲਾ ਮੰਗੀ ਜਾਣਾ, ਪਿਆਰ ਜਿਤਾਈ ਜਾਣਾ, ਤੇ ਜਿਹਦੇ ਨਾਲ ਥੋੜੀ ਬਹੁਤੀ ਲੱਗਦੀ ਹੋਵੇ ਉਹਨੂੰ ਵੇਖ ਕੇ ਅੰਦਰੋਂ ਈਰਖਾ ਕਰੀ ਜਾਣੀ, ਦਵੈਸ਼। ਕਹਿਣ ਲੱਗੇ ਅੰਦਰ ਕਿਵੇਂ ਜਿੱਤਿਆ ਜਾਣਾ, ਕਿ ਦੋ ਦੀਵਾਰਾਂ ਨੇ ਰਾਗ ਤੇ ਦਵੈਸ਼ ਦੀਆਂ। ਕਿਉਂ ਲੀਜਾ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਤੇਵਰ ਖਾਈ ਦਾ ਅਰਥ ਹੈ ਤਿੰਨ ਤਰ੍ਹਾਂ ਦੀ ਖਾਈ, ਰਜ ਗੁਣ, ਤਮ ਗੁਣ ਤੇ ਸਤ ਗੁਣ। ਇਹ ਮਾਇਆ ਦੇ ਜਿਹੜੇ ਤਿੰਨ ਗੁਣ ਨੇ ਇਹ ਸਰੀਰ ਦੇ ਦੁਆਲੇ ਖਾਈ ਏ, ਤੇ ਇਹਨਾਂ ਤਿੰਨਾਂ ਵਿਚ ਵਾਸ਼ਨਾ ਭਰੀ ਪਈ ਏ, ਅੰਦਰ ਜਾਣਾ ਕਿੰਨੇ ਹੈ। ਦੋਵਰ ਕੋਟ ਔਰ ਤੇਵਰ ਖਾਈ। ਅਗਲਾ ਬਚਨ ਪਾਂਚ ਪਚੀਸ ਮੋਹ ਮਤ ਮਤ ਸਰ ਆਟੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾਂ ਕਰੋ ਰਘੁਰਾਇਆ। ਅਖਰੀ ਅਫਸਰ ਮੈਂ ਕਰਨਾ ਪਿਆ ਜੀ ਕਿਉਂਕਿ ਸਮਝ ਪੈ ਜਾਏ ਅੰਦਰ ਦੀ ਖੇਡ ਕੀ ਹੈ। ਰਾਗ ਤੇ ਦਵੈਸ਼ ਸਾਨੂੰ ਟਿਕਣ ਨਹੀਂ ਦਿੰਦੀ। ਜਬ ਲਗ ਧਾਰਾ ਕੋ ਬੈਰੀ ਮੀਤ ਤਬ ਲਗ ਨਿਰਚਲ ਨਾ ਹੀ ਚੀਤ। ਅੰਦਰ ਕਿਵੇਂ ਟਿਕ ਜਾਏਗਾ ਜਿੰਨੀ ਦੇਰ ਤੱਕ ਆ ਦੁਸ਼ਮਣ ਏ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਕਦੀ ਉੱਚਾ ਕਦੀ ਨੀਵਾਂ। ਉਹ ਬੰਦਾ ਉਹੀ ਜੇ ਆਪਣਾ ਮਿੱਤਰ ਮਿਲੇਗਾ ਹੱਸ ਕੇ ਕਹੇਗਾ ਕੀ ਹਾਲ ਏ ਤੇ ਦੂਜਾ ਮਿਲੇਗਾ ਮੱਥੇ ਤੇ ਵੱਟ ਪਾ ਲਏਗਾ ਕਿੱਡੀ ਕਲਾਕਾਰੀ ਏ ਇੱਕ ਖੇਡ ਦੇ ਵਿੱਚ। ਕਹਿਣ ਲੱਗੇ ਰੱਬ ਨੂੰ ਮਿਲਣਾ ਚਾਹੁੰਦਾ ਆ ਦੋਵਰ ਕੋਟ ਔਰ ਤੇਵਰ ਖਾਈ ਪਾਂਚ ਪਚੀਸ ਆ ਪੰਜ ਕੀ ਨੇ ਆ ਪੰਜ ਨੇ ਵਕਾਰ ਤੇ ਪਚੀਸ ਜਿਹੜੀਆਂ ਨੇ ਇਹ ਪੰਜਾਂ ਤੱਤਾਂ ਵਿੱਚੋਂ ਨਿਕਲੀਆਂ ਪ੍ਰਕਿਰਤੀਆਂ ਨੇ। ਇਹਨਾਂ ਪੰਜਾਂ ਦੀ ਫਿਰ ਅੱਗੇ ਫੌਜ ਤਿਆਰ ਹੁੰਦੀ ਏ। ਇਹਨਾਂ ਨੂੰ ਈਰਖਾ ਕਹਿ ਲੋ ਨਿੰਦਿਆ ਕਹਿ ਲੋ ਦਵੈਸ਼ ਕਹਿ ਲੋ ਹਉਮੇ ਕਹਿ ਲੋ ਜਿੰਨਾ ਅੱਗੇ ਗੰਦ ਪੈਂਦਾ ਨਾ ਸਚਾਈ ਇਹ ਵੀ ਅਗਲੀ ਪਲਟਨ ਇਹਨਾਂ ਦੀ ਤਿਆਰ ਹੁੰਦੀ ਹੈ। ਪੰਜ ਪਚੀਸ ਮੋਹ ਮਾਂ ਮਤਸਰ ਆਂਟੀ ਪਰਬਲ ਮਾਇਆ ਇੱਕ ਮੋਹ ਤੇ ਦੂਸਰਾ ਮਤਸਰ ਈਰਖਾ। ਪਿਆਰਿਓ ਇਹ ਪਤਾ ਨੀ ਵਾਹਿਗੁਰੂ ਨੇ ਕੀ ਖੇਡ ਵਰਤਾਈ। ਇਹ ਜਿਨ੍ਹਾਂ ਨੂੰ ਕੋਈ ਨੀ ਸਿਖਾਉਂਦਾ ਜੰਮਦਿਆਂ ਨੂੰ ਆ ਜਾਂਦੀ ਜੀ। ਆ ਨਿਆਣਾ ਮਾਂ ਪਾਲਦੀ ਹੈ ਨਾ ਕਦੀ ਸੋਚੀ ਦਾ ਭਾਵੇਂ ਆਪਾਂ ਹੱਸ ਬਹਿੰਦੇ ਹਾਂ ਵੀ ਦੇਖੋ ਬੱਚਾ ਨਾ ਦੂਜੇ ਨੂੰ ਵੇਖ ਕੇ ਨਾ ਮਾਰਨ ਲੱਗ ਪਿਆ। ਅਸਲ ਚ ਚੇਤੇ ਰੱਖਿਓ ਇੱਕ ਬੱਚਾ ਪੰਘੂੜੇ ਚ ਪਿਆ ਦੂਜਾ ਮਾਂ ਜਨਮ ਦੇਦਾ ਉਹ ਪੰਘੂੜੇ ਵਾਲਾ ਬਰਦਾਸ਼ਤ ਨਹੀਂ ਕਰਦਾ ਦੂਜਾ ਕੋਈ ਆ ਜਾਏ। ਉਹ ਨਿਆਣਾ ਮਾਰਨ ਲੱਗ ਪੈਂਦਾ ਕਿਉਂਕਿ ਉਹ ਨਿੱਕਾ ਜਿਹਦੇ ਬੀਜ ਹੈ ਇਹ ਜਿਹੜਾ ਅੱਜ ਮਾਂ ਦੇ ਕੁੱਖ ਚੋਂ ਜੰਮੇ ਨੂੰ ਬਰਦਾਸ਼ਤ ਨਹੀਂ ਕਰਦਾ ਬਾਹਰ ਦੁਨੀਆਂ ਨੂੰ ਬਰਦਾਸ਼ਤ ਕਰੂਗਾ। ਮਹਾਰਾਜ ਕਹਿੰਦੇ ਨੇ ਪਾਂਚ ਪਚੀਸ ਮੋਹ ਮਾਂ ਮਦ ਸਰ ਆਡੀ ਪਰਬਲ ਮਾਇਆ ਆਡੀ ਦਾ ਅਰਥ ਹਮਲਾ ਰੋਕਣ ਵਾਲੀ ਮਾਇਆ ਨਾਲ ਹੈ। ਦਵੈਸ਼ ਹੈ ਮਾਇਆ ਦੇ ਤਿੰਨ ਗੁਣ ਨੇ ਪੰਜ ਵਿਕਾਰ ਨੇ ਅੰਦਰ ਈਰਖਾ ਦਵੈਸ਼ ਮਾਇਆ ਟਿਕਣ ਨਹੀਂ ਦਿੰਦੀ। ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਮਾਲਕਾ ਮੇਰੇ ਗਰੀਬ ਦੀ ਕੋਈ ਤਾਕਤ ਨਹੀਂ ਮੈਂ ਅੰਦਰ ਨੂੰ ਜਿੱਤ ਸਕਾਂ ਕਹਾਂ ਕਰੂੰ ਰਘੁਰਾਇਆ ਰਘੁਰਾਇਆ ਦਰ ਤੇ ਸੋਹਣੇ ਰਾਮ ਮੈਨੂੰ ਦੱਸ ਮੈਂ ਕੀ ਕਰਾਂ। ਕਹਿਣ ਲੱਗੇ ਫਿਰ ਦਰਵਾਜ਼ਾ ਟੱਪੋ ਜਾਓ ਅੰਦਰ। ਕਹਿਣ ਲੱਗੇ ਪਹਿਲਾਂ ਖਾਈ ਨੀ ਨਿਕਲੀ ਜਾਂਦੀ ਦੀਵਾਰਾਂ ਪੱਕੀਆਂ। ਕਹਿੰਦੇ ਨੇ ਦਰਵਾਜ਼ੇ ਤੇ ਜਿਹੜਾ ਪੈਰ ਹੈ ਜਿਹਦਾ ਉਹ ਬੜਾ ਸਖਤ ਹੈ। ਕੌਣ ਕਾਮ ਕਿਵਾਰੀ ਇਹ ਵਿਧ ਸੁਣ ਕੇ ਜਾਠ ਰੋ। ਉਹਨੇ ਸੁਣਿਆ ਵੀ ਪਰਮਾਰਥ ਇਹ ਵੇ ਕੱਲਾ ਪੱਥਰ ਦੀ ਮੂਰਤੀ ਅੱਗੇ ਫੁੱਲ ਚੜਾਇਆ ਥੋੜਾ ਰੱਬ ਮਿਲ ਜਾਣਾ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾ ਬਟ ਦੁੰਦਰ ਤੈ ਮਨ ਮਾਵਾਸੀ। ਰਾਜਾ ਦੇ ਅਰਥ ਥੋੜੇ ਜੇ ਕਰ ਲਈ ਕਿਲੇ ਦਾ ਦਰਵਾਜ਼ਾ ਬੜਾ ਪੱਕਾ। ਕਹਿੰਦੇ ਜਿਹੜਾ ਕਾਮ ਹੈ ਨਾ ਇਹ ਸਰੀਰ ਕਿਲੇ ਦਾ ਪਹਿਰੇਦਾਰ ਕਾਮ ਜੇ ਕਾਮਣਾ। ਕਦੀ ਦੇਖੋ ਬੰਦਾ ਸ਼ਾਇਦ ਲਾਲਚ ਤੋਂ ਕੰਨੀ ਕਈ ਵਾਰੀ ਕਤਰਾ ਜਾਂਦਾ ਹੈ ਖਿਮਾ ਕਰਿਓ ਖੰਗਤਾ ਤੋਂ ਵੀ ਕਦੀ ਕਦੀ ਫੁਰਨਾ ਹਟ ਜਾਂਦਾ ਪਰ ਕਾਮ ਰਾਹੀਂ ਇਹਦੀ ਪਦਾਇਸ਼ ਹੋਈਏ ਸੱਚਾਈ ਏ ਵੇ ਇਹ ਬੋਲਦਾ ਤੇ ਕਈ ਵਾਰੀ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ ਸੁਣਦਾ ਤੇ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ ਦੇਖਦਾ ਤੇ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ। ਮੈਨੂੰ ਬਖਸ਼ ਦਿਓ ਮੈਂ ਸ਼ਬਦ ਵਰਤਣ ਲੱਗਾ ਭੀੜ ਵਿੱਚ ਕਿਸੇ ਦੀ ਚਮੜੀ ਨੂੰ ਸਪਰਸ਼ ਕਰ ਜਾ ਇਹ ਕਾਮ ਕੁਵਾਰੀ ਉਹਦੇ ਵਿੱਚੋਂ ਵੀ ਰਸ ਲਈ ਜਾਂਦਾ। ਕਿਵੇਂ ਜਿੱਤਣਾ ਹੈ ਅੰਦਰ ਕਿਹੜੀ ਚੀਜ਼ ਹੈ ਜਿਹੜੀ ਅੰਦਰ ਸਾਡਾ ਫਤਿਹ ਨਹੀਂ ਪਾਉਣ ਦਿੰਦੀ ਪਈ। ਕਾਮ ਕਿਵਾਰੀ ਕਿਵਾਰੀ ਦਰ ਤੇ ਪਹਿਰੇਦਾਰ ਕਾਮਨਾਵਾਂ ਪਹਿਰੇਦਾਰ ਬਣ ਗਈਆਂ ਨੇ ਅੰਦਰ ਨਾਮ ਨਹੀਂ ਜਾਣ ਦਿੰਦੀਆਂ ਪਈਆਂ। ਦੁੱਖ ਸੁੱਖ ਦਰਵਾਨੀ ਜਦੋਂ ਕਾਮਨਾ ਦੀ ਪੂਰਤੀ ਹੋ ਜਾਏ ਤੇ ਸੁਖੀ ਹੁੰਦਾ ਹੈ ਤੇ ਜਦੋਂ ਕਾਮਨਾ ਦੀ ਪੂਰਤੀ ਨਾ ਹੋਵੇ ਤੇ ਦੁਖੀ ਹੁੰਦਾ ਹੈ। ਕਹਿਣ ਲੱਗੇ ਦੁੱਖ ਤੇ ਸੁੱਖ ਇਹਦੇ ਦੋ ਅੱਗੇ ਦਰਵਾਜ਼ਾ ਖੋਲਣ ਵਾਲੇ ਬੈਠੇ ਨੇ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਪੁੰਨ ਤੇ ਪਾਪ ਦੇ ਦਰਵਾਜ਼ੇ ਨੇ ਕੋਰੋਧ ਪ੍ਰਧਾਨ ਜਿੱਥੇ ਬੈਠਾ ਨਾ ਮਨ ਇਹਦਾ ਸਲਾਹਕਾਰ ਗੁੱਸਾ ਹੈ। ਕ੍ਰੋਧ ਪ੍ਰਧਾਨ ਮਹਾਂਬਟ ਦੁੰਦਰ ਤੇ ਜਿਹਦਾ ਕੰਮ ਹੀ ਇਹ ਵੇ ਕਿ ਜਿੱਥੇ ਜਾਏ ਉੱਥੇ ਨੇ ਡਾਂਗ ਚੁੱਕਣੀ ਚੁੱਕਣੀ ਹੈ ਮਹਾਂਬਟ ਦੁੰਦਰ ਦਰ ਤੇ ਜਿਹਨੇ ਟਿਕ ਕੇ ਸਕੇ ਭਰਾ ਵੀ ਕਿਤੇ ਨੀ ਬਹਿੰਦੇ। ਕ੍ਰੋਧ ਪ੍ਰਧਾਨ ਮਹਾਂਬਟ ਦੁੰਦਰ ਤੈ ਮਨ ਮਾਵਾਸੀ ਰਾਜਾ। ਕਹਿਣ ਕੀ ਕਹਿਣ ਲੱਗੇ ਮਨ ਤਾਂ ਆਪਣੇ ਸੀ ਪਰ ਕੀ ਕਰੀਏ ਭੈੜਿਆਂ ਦੀ ਸੰਗਤ ਕਰਕੇ ਆਪਣੇ ਤੋਂ ਆਕੀ ਹੋ ਗਿਆ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਉਂਦਾ ਕਿ ਨਗਰੀ ਕਾਚੀ ਹਜ਼ੂਰ ਨੇ ਬਾਣੀ ਚ ਬਚਨ ਕੀਤਾ ਹੈ, ਕਹਿੰਦੇ ਨੇ ਇਹ ਸਰੀਰ ਕੱਚਾ ਹੈ ਤੇ ਇਹਦਾ ਰਾਜਾ ਜਿਹੜਾ ਉਹ ਬਾਲਕ ਬੱਚਾ ਮਨ ਹੈ, ਦੁਸ਼ਟਾਂ ਨਾਲ ਪਿਆਰ, ਪਰ ਪਿਆਰ ਇਹਨਾਂ ਦਾ ਦੁਸ਼ਟਾਂ ਨਾਲ ਬਣ ਗਿਆ। ਹੁਣ ਜਿੱਥੇ ਕਾਮ ਹੋਵੇ, ਦਵੈਸ਼ ਹੋਵੇ, ਮਾਇਆ ਦੇ ਤਿੰਨ ਗੁਣ ਹੋਣ, ਹੰਕਾਰੀ ਮਨ ਟਿਕਦਾ ਕਿੱਥੇ ਹੈ? ਤੈ ਮਨ ਮਾਵਾਸੀ ਰਾਜਾ, ਕਹਿਣਗੇ ਫਿਰ ਮਨ ਦੀ ਹਿਫਾਜ਼ਤ ਪਤਾ ਹੈ ਵਿਕਾਰ ਕਿਵੇਂ ਕਰਦੇ? ਜਿਵੇਂ ਕੋਈ ਸੂਰਮਾ ਮੈਦਾਨੇ ਜੰਗ ਵਿੱਚ ਉਤਰਦਾ, ਅੱਜ ਵੀ ਕਈ ਸੱਜਣ ਆਪਣੇ ਸਿਰ ਤੇ ਲੋਹੇ ਦਾ ਟੋਪ ਪਾਉਂਦੇ, ਗੋਲੀ ਨਾ ਵੱਜ ਜਾਏ। ਕਈ ਅੱਜ ਕੱਲ ਚਲੋ ਆਪਾਂ ਉਹ ਜੌਕਟ ਦਾ ਜ਼ਿਕਰ ਕਰਨੇ ਜਿਹਦੇ ਚ ਗੋਲੀ ਨਾ ਵੱਜੇ, ਪਰ ਪੁਰਾਣੇ ਸਮੇਂ ਸੰਜੋਲ ਪਾਉਂਦੇ ਸਨ, ਸਿਰ ਤੇ ਟੋਪ ਪਾ ਲਿਆ, ਪਿੰਡੇ ਤੇ ਸੰਜੋਹ ਪਾ ਲਿਆ ਤੇ ਪੱਥੇ ਵਿੱਚ ਤੀਰ ਪਾ ਲਏ ਨੇ, ਮੋਢੇ ਤੇ ਕਮਾਨ ਰੱਖ ਲਈਏ। ਕਹਿਣ ਲੱਗੇ ਮਨ ਦੀ ਸਵਾਰੀ, ਮਨ ਦੀ ਤਿਆਰੀ ਕੀ ਹੈ? ਸਵਾਦ ਸਨਾ ਟੋਪ ਮਮਤਾ ਕੋ ਕਬੂਤ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੱਢ ਲਿਓ ਨਾ ਜਾਈ। ਕਹਿਣ ਲੱਗੇ ਭਾਈ ਦੇਖੋ ਸਵਾਦ ਸਨਾ, ਆ ਮਨ ਉੱਤੇ ਜਿਹੜਾ ਸੰਜੋਹ ਪਿਆ ਨਾ, ਨਾਮ ਕਿਉਂ ਨੀ ਅਸਰ ਕਰਦਾ? ਸੰਜੋਹ ਬੜਾ ਮੋਟਾ ਪਾਇਆ, ਇਹਨੂੰ ਚਸਕਾ ਲੱਗ ਗਿਆ ਜੀਭ ਦਾ, ਸਵਾਦ ਹੀ ਹੈ ਨਾ, ਇਹਨੂੰ ਸਵਾਦ ਆ ਗਿਆ ਕੰਨਾਂ ਦਾ। ਤੇ ਸੱਚਾਈ ਜੇ ਇੰਨਾ ਸਵਾਦੂ, ਅੱਜ ਵੀ ਗੁਰਮੁਖਾਂ ਨਾਲ ਵਿਚਾਰ ਚੱਲ ਰਹੇ ਸੀ, ਸਾਡੀ ਇੰਨੀ ਅੰਦਰ ਕੋਸ਼ ਭਰੇ ਪਏ ਨੇ ਨਾ। ਮੇਰਾ ਖਿਆਲ ਇਹ ਕਹਿ ਰਹੇ ਸਨ ਪੰਜ ਬੰਦੇ ਇਕੱਠੇ ਬੈਠੇ ਹੋਈਏ, ਇੱਕ ਮੁਰਦੇ ਦੀ ਗੱਲ ਸ਼ੁਰੂ ਕਰ ਲਓ ਨਾ, ਪੰਜੇ ਜਣੇ ਮੁਰਦਿਆਂ ਦੀ ਗੱਲ ਸ਼ੁਰੂ ਕਰ ਦੇਣਗੇ। ਉਹਨਾਂ ਸਾਰਿਆਂ ਕੋਈ ਨਾ ਕੋਈ ਕੋਸ਼ ਹੁੰਦਾ ਹੈ, ਕੋਈ ਨਾ ਕੋਈ ਕਹਾਣੀ ਹੁੰਦੀ। ਇੱਕ ਵਾਸ਼ਨਾ ਦੀ ਗੱਲ ਸ਼ੁਰੂ ਕਰ ਲਓ, ਪੰਜੇ ਤੇ ਪੰਜੇ ਵਾਸ਼ਨਾ ਦੇ ਥਾਨ ਖੋਲ ਕੇ ਰੱਖ ਦੇਣਗੇ। ਇੱਕ ਦਗੇਬਾਜ਼ ਦੀ ਗੱਲ ਕਰ ਲਓ, ਇੱਕ ਖਿੰਨ ਵਿੱਚ ਦਗੇਬਾਜ਼ਾਂ ਦੇ ਨਾਂ ਦੱਸ ਦੇਣਗੇ। ਤੇ ਬਹੁਤ ਘੱਟ ਜੇ ਕਿਤੇ ਇਕੱਠੇ ਹੋਣ, ਇੱਕ ਰੱਬ ਦੀ ਗੱਲ ਕਰੇ ਤੇ ਪੰਜੇ ਅੱਗੋਂ ਹੰਗੂਰਾ ਦਿੰਦੇ ਹੋ, ਹੁੰਗਾਰਾ ਦੇ, ਬਹੁਤ ਘੱਟ। ਕਹਿੰਦੇ ਨੇ ਇਹ ਮਨ ਕਿਵੇਂ ਜਿੱਤਿਆ ਜਾਏ? ਇਹਨੂੰ ਸਵਾਦ ਦਾ ਸੰਜੋਹ ਪਾਇਆ ਹੋਇਆ ਹੈ। ਤੇ ਜਿੱਥੇ ਜੀਵ ਦਾ ਸਵਾਦ, ਕੰਨਾਂ ਦਾ ਸਵਾਦ, ਇੰਦਰੀ ਦਾ ਸਵਾਦ, ਤੁਚਾ ਦਾ ਸਵਾਦ, ਤੇ ਪਿਆਰਿਓ ਉੱਥੇ ਨਾਮ ਦਾ ਸਵਾਦ ਕਿੱਥੇ ਟਿਕਣਾ ਹੈ? ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਸਵਾਦ ਸਨਾ ਟੋਪ ਮਮਤਾ ਕੋ, ਮਨ ਉੱਤੇ ਜਿਹੜਾ ਟੋਪ ਹੈ ਮਮਤਾ ਦਾ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਸਭ ਕੁਝ, ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਭੈੜੀ ਬੁੱਧੀ ਦੀ ਕਮਾਨ ਪਰ ਚੜਾਈ ਹੈ। ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਅੰਦਰ ਤ੍ਰਿਸ਼ਨਾ ਦੇ ਤੀਰ ਨੇ, ਇਉਂ ਗੱਢ ਲਿਓ ਨਾ ਜਾਈ। ਕਬੀਰ ਜੀ ਕਹਿੰਦੇ ਬੜਾ ਯਤਨ ਕੀਤਾ ਪਰ ਦੁਨੀਆਂ ਦੇ ਲੋਕੋ ਅੰਦਰ ਜਿੱਤਿਆ ਨਹੀਂ ਗਿਆ। ਆਹ ਚੀਜ਼ਾਂ ਨੇ ਜਿਹੜੀਆਂ ਸਾਡੇ ਅੰਦਰ ਨੂੰ ਸੱਚਾਈ ਜੇ ਟਿਕਣ ਨਹੀਂ ਦਿੰਦੀਆਂ, ਕਿਸੇ ਨਾ ਕਿਸੇ ਰੂਪ ਵਿੱਚ ਅੰਦਰ ਯੁੱਧ ਹੋ ਰਿਹਾ। ਅੱਗੇ ਆਓ, ਉਸ ਮਹਾਂਪੁਰਖ ਨੂੰ ਪੁੱਛੀਏ, ਇਹ ਵਿਦ ਸੁਣ ਕੇ ਜਾਚ ਲੋ, ਕਿਆ ਵੀ ਇਹਦਾ ਕੋਈ ਬਚਾਅ ਹੈ? ਉਹਨਾਂ ਇਹ ਗੱਲ ਕੀ, ਅੱਜ ਵੀ ਜਦੋਂ ਲੜਾਈ ਲੜੀ ਜਾਂਦੀ ਹੈ ਨਾ, ਪਹਿਲਾਂ ਏਅਰਫੋਰਸ, ਇਹੀ ਤਰੀਕਾ ਹੈ ਨਾ, ਜਦੋਂ ਜੰਗ ਲੜਿਆ ਜਾਂਦਾ, ਕਹਿੰਦੇ ਨੇ ਪੈਦਲ ਫੌਜ ਬਿਲਕੁਲ ਨਾ ਜੇ ਉਤਾਰੋ, ਸਭ ਤੋਂ ਪਹਿਲਾਂ ਏਅਰਫੋਰਸ ਜਹਾਜ਼ ਰਾਹੀਂ ਬੰਬਾਰੀ ਕੀਤੀ ਜਾਂਦੀ ਹੈ, ਬੰਬ ਸੱਟੇ ਜਾਂਦੇ ਨੇ, ਤੇ ਜਦੋਂ ਉਹਨਾਂ ਲੋਕਾਂ ਦੇ ਟਿਕਾਣੇ ਉੱਡਦੇ ਨੇ, ਬਾਅਦ ਵਿੱਚ ਪੈਦਲ ਫੌਜ ਉਤਾਰੀ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਨੇ ਰਾਹ ਚ ਖਾਈ ਤੇਤੇ ਰੱਖੀ ਪਾਣੀ ਵਾਸ਼ਨਾ ਨਾਲ ਭਰੀਏ, ਅੱਗੇ ਖਲੋਤਾ ਕਾਮ ਦਰਵਾਜ਼ੇ ਅੱਗੇ ਖਲੋਤਾ, ਪਾਪ ਤੇ ਪੁੰਨ ਦੂਰ ਰੱਖ ਕੇ ਇੱਕ ਤੋਪ ਚਲਾ, ਤੇ ਤੋਪ ਬਣਾ ਆਪਣੀ ਸੁਰਤ ਨੂੰ, ਜਿਹੜੀ ਸੁਰਤ ਇੱਥੇ ਬੈਠੀ ਹਜ਼ਾਰਾਂ ਮੀਲ ਦੂਰੀਆਂ ਵਿੱਚ ਘੁੰਮਦੀ ਪਈ ਹੈ, ਇਸ ਸੁਰਤ ਦੀ ਤੋਪ ਵਿੱਚ ਗੁਰੂ ਦੇ ਗਿਆਨ ਦਾ ਬਰੂਦ ਪਾ, ਪ੍ਰੇਮ ਦਾ ਪਲੀਤਾ ਲਾ, ਬ੍ਰਹਮ ਅਗਨ ਬਾਲ ਦੇ। ਸੱਚਾਈ ਇਹ ਵੀ ਇੱਕ ਕਿਤੇ ਟਿਕਾਣੇ ਤੇ ਲੱਗ ਗਿਆ, ਸੁਰਤ ਦਾ ਇੱਕ ਗੋਲਾ ਹੀ ਕਿਲੇ ਨੂੰ ਢਾ ਕੇ ਰੱਖ ਦੇਵੇ। ਆ ਹੈ ਖੇਤ ਜੋ ਮਾਂਢਿਓ ਸੂਰਮਾ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ। ਇਹ ਬਚਨ ਹੁੰਦਾ ਪ੍ਰੇਮ ਪਲੀਤਾ ਅੰਦਰ ਦੀ ਅਵਸਥਾ, ਸੁਰਤ ਹਵਾਈ, ਸੁਰਤ ਦੀ ਹਵਾਈ, ਹਵਾਈ ਦਾ ਅਰਥ ਆਪਾਂ ਅੱਜ ਮਜ਼ਾਇਲ ਕਰਨੇ ਆ, ਤੋਪ ਕਰਾਂਗੇ ਨਾ ਪਿਆਰਿਓ, ਚੇਤੇ ਰੱਖੋ ਜਿਹੜੀ ਸੁਰਤ ਦੀ ਤੋਪ ਨੇ ਨਾ, ਮਜ਼ਾਇਲ ਏ, ਇਹਦੇ ਵਰਗੀ ਅੱਜ ਤਿਕਰਾ ਕੋਈ ਨੀ ਜੇ ਬਣੀ। ਹਰ ਮਜ਼ਾਇਲ ਦੀ ਕੁਝ ਦੂਰੀ ਹੈ, ਕੋਈ 2000 ਮੀਲ ਤੇ, ਕੋਈ 4000 ਮੀਲ ਤੇ, ਕੋਈ 10000 ਮੀਲ ਤੇ, ਪਰ ਬੰਦਿਆ ਤੇਰੇ ਕੋਲ ਏਡੀ ਵੱਡੀ ਤੋਪ ਪਈ ਹੈ, ਤੇਰੀ ਸੁਰਤ ਦੀ ਇੰਨੀ ਵੱਡੀ ਦੂਰੀ ਹੈ, ਜਿੱਥੋਂ ਤੂੰ ਕਈ ਜਨਮਾਂ ਦਾ ਵਿਛੜਿਆ, ਜੇ ਸ਼ਬਦ ਕਮਾਏ ਤੇ ਸੁਰਤ ਤੈਨੂੰ ਉੱਥੇ ਲੈ ਜਾਵੇ। ਇਹ ਦੁਨੀਆਂ ਵਿੱਚ ਕੋਈ ਐਸੀ ਮਜ਼ਾਇਲ ਨਹੀਂ دنیا دی مسائل تباہی کرے گی جہاں تباہی والے نو روکے گی پر آ جڑی سرت دی مسائل ہے نا اے خواہی ہے پیاریو اے تن وکاراں دے پر خرچے کہہ لیے سیدھے جے شبد ٹکڑے ٹکڑے کر دے گی پریم پلیتا سرت ہوائی پریم دا پہلا پلیتا داغ دے ہوندے سن بزرگاں نو پتا ہے ہن تاں چلو سب کچھ ریموٹ ہے ਉਦੋਂ ਪਲੀਤਾ ਦਾਗਦੇ ਸਨ ਤਾਂ ਗੋਲਾ ਅੱਗੇ ਨਿਕਲਦਾ ਸੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕ ਹੈ ਚੋਟ ਸਜਾਇਆ ਇੱਕੋ ਹੀ ਬਸ ਬਰੂਦ ਇੱਕੋ ਹੀ ਮਜ਼ਾਇਲ ਛੱਡੀ ਕਹਿਣ ਲੱਗੇ ਇੱਕ ਦੇ ਨਾਲ ਹੀ ਕਿਲੇ ਦੇ ਟੁਕੜੇ ਟੁਕੜੇ ਹੋ ਗਏ ਹੁਣ ਫਿਰ ਪੈਦਲ ਫੌਜ ਕਿਹੜੀ ਉਤਾਰੀ ਧਿਆਨ ਦਿਆ ਜੇ ਸੁਰਤ ਸੀ ਹਵਾਈ ਦੂਰੋਂ ਚੱਲਣ ਵਾਲੀ ਇੱਕ ਹੈ ਚੋਟ ਛਡਾਇਆ ਸੱਤ ਸੰਤੋਖ ਲੈ ਲੜਨੇ ਲਾਗਾ ਤੋਰੇ ਦੋਏ ਦਰਵਾਜਾ ਕਹਿੰਦੇ ਨੇ ਸੱਚ ਤੇ ਸੰਤੋਖ ਆਪਣੇ ਅੰਦਰ ਕਮਾਇਆ ਸਿਮਰਨ ਭਜਨ ਬੰਦਗੀ ਸਬਰ ਸੱਤ ਸੰਤੋਖ ਲੈ ਲੜਨੇ ਲਾਗਾ ਤੋਰੇ ਦੋਏ ਦਰਵਾਜਾ ਦਰਵਾਜਾ ਟੁੱਟਣ ਦੀ ਦੇਰ ਸੀ ਕਬੀਰ ਕਹਿੰਦੇ ਨੇ ਅੰਦਰ ਗਏ ਅੰਦਰ ਜਾਂਦਿਆਂ ਜਿਹੜਾ ਮਨ ਕਦੀ ਕਈ ਜਨਮਾਂ ਦਾ ਕਾਬੂ ਨਹੀਂ ਸੀ ਆਉਂਦਾ ਉਹਨੂੰ ਪਕੜ ਲਿਆ ਜਾ ਕੇ ਉਹ ਪੈਰਾਂ ਵਿੱਚ ਛੱਡ ਲਿਆ ਸੱਤ ਸੰਤੋਖ ਲੈ ਲੜਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੱਲ ਕੋ ਰਾਜਾ ਇਸ ਗੱਲ ਨੂੰ ਭੁੱਲਿਓ ਨਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਇਹ ਵਿਦ ਸੁਣ ਕੇ ਜਾਟ ਲੋ ਉਹਨੇ ਕਿਹਾ ਸਾਧ ਸੰਗਤ ਤੇ ਗੁਰ ਪ੍ਰਸਾਦ ਚਾਹੀਦਾ ਹੈ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਲ ਕੋ ਰਾਜਾ ਅਗਲੀ ਤੁਕ ਹੈ ਭਗਵਤ ਭੀਰ ਭੀਰ ਦਾ ਅਰਥ ਸਤ ਸੰਗਤ ਭਗਵੰਤ ਦੀ ਸਤ ਸੰਗਤ ਸ਼ਕਤ ਸਿਮਰਨ ਕੀ ਸਿਮਰਨ ਦੀ ਸ਼ਕਤੀ ਨਾਲ ਕਟੀ ਕਾਲ ਪੈ ਫਾਂਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸ਼ੀ ਕਹਿਣ ਲੱਗੇ ਮੈਂ ਕਿਲੇ ਉੱਤੇ ਆਪਣਾ ਝੰਡਾ ਝੁਲਾ ਦਿੱਤਾ ਹੁਣ ਇਸ ਕਿਲੇ ਨੂੰ ਕੋਈ ਜਿੱਤ ਕੇ ਦਿਖਾਏ ਜਦੋਂ ਪਤਾ ਲੱਗਾ ਧਨਿਆ ਇੱਕ ਕੱਪੜੇ ਬੁੰਨ ਵਾਲਾ ਅੰਦਰ ਦੇ ਕਿਲੇ ਨੂੰ ਜਿੱਤ ਗਿਆ ਫਿਰ ਇਹ ਵਿਧ ਸੁਣ ਕੇ ਜਾਟ ਲੋ ਉੱਠ ਭਗਤੀ ਲੱਗਾ ਕਹਿੰਦਾ ਮੈਂ ਕਿਉਂ ਨੀ ਆਪਣੇ ਆਪ ਨੂੰ ਜਿੱਤ ਸਕਦਾ ਹੁਣ ਅਗਲਾ ਜਿਹੜਾ ਸਟੈਪ ਹੈ ਕਿਉਂਕਿ ਉਹਨਾਂ ਦੀ ਬਾਣੀ ਕਬੀਰ ਸਾਹਿਬ ਦੀ ਕੋਈ ਗੱਲ ਕਹੀ ਸ਼ੋਸ਼ ਹੋਣੇ ਉਹ ਕਹਿੰਦਾ ਕਬੀਰ ਉਸਕੇ ਬੋਲ ਆਗ ਕੇ ਅੰਗਾਰ ਹੈ ਛੇਤੀ ਕਿਸੇ ਤੋਂ ਸਹਿ ਨਹੀਂ ਜਾਣਗੇ ਅੰਗਿਆਰੀਆਂ ਨੇ ਅੱਗ ਦੀਆਂ ਪਰ ਫਰਕ ਇੰਨਾ ਦੁਨੀਆਂ ਦੀ ਅੱਗ ਲੋਕਾਂ ਦੇ ਘਰ ਸਾੜਦੀ ਏ ਕਬੀਰ ਦੇ ਨਿਕਲੇ ਕੋਈ ਸ਼ਬਦ ਚਿੰਗਿਆੜੀਆਂ ਅੱਗ ਬਣ ਕੇ ਲੋਕਾਂ ਦੇ ਭਰਮ ਸਾੜਦੇ ਹੁਣ ਕਬੀਰ ਸਾਹਿਬ ਸ਼ੁਰੂਆਤ ਅਸੀਂ ਗੱਲ ਕੀਤੀ ਸੀ ਇੱਕ ਘਰ ਤੋਂ ਸ਼ੁਰੂ ਹੋਈ ਮੁਸ ਮੁਸਲੋਵੈ ਕਬੀਰ ਕੀ ਮਾਈ ਇਹ ਬਾਲਕ ਕੈਸੇ ਜੀਵੈ ਰਬਰਾਈ ਅੰਦਰ ਨੂੰ ਫਤਿਹ ਪਾਉਣ ਤੋਂ ਬਾਅਦ ਉਹ ਮਹਾਂਪੁਰਖ ਇੱਕ ਰਸ ਚ ਜੁੜ ਗਿਆ ਬੁਨਣਾ ਤੰਨਾ ਚ ਤਿਆਗ ਕੈ ਪ੍ਰੀਤ ਚਰਨ ਕਬੀਰਾ ਹੁਣ ਅਗਲੀ ਜਿਹੜੀ ਗੱਲ ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ ਕਿਵੇਂ ਗੁਣਾਂ ਦੀ ਖਾਣ ਬਣ ਗਿਆ ਉਹ ਮਹਾਂਪੁਰਖ ਨੇ ਆਨਾ ਦੀ ਰਚਨਾ ਹੈ ਕਹਿਣ ਲੱਗੇ ਨੀਚੇ ਲੋਇਨ ਕਰ ਰਹੂ ਭਇਓ ਗੁਣੀ ਗਹੀਰਾ ਇਹ ਅੰਦਰ ਦਾ ਖਜ਼ਾਨਾ ਕਿਸੇ ਨੂੰ ਮਿਲਦਾ ਇਹ ਅੱਖਾਂ ਬਾਹਰ ਨੂੰ ਦੇਖਣ ਤੋਂ ਮੈਂ ਸਿਰਫ ਤੁਹਾਡੇ ਚਾਰ ਪੰਜ ਮਿੰਟ ਲਾਂਗਾ ਗੱਲ ਸੰਕੋਚਾਂ ਪੀਸ ਹੋ ਕਿਸੂ ਲਿਖਾਊ ਨਾਹੇ ਕਹਿੰਦੇ ਨੇ ਜਦੋਂ ਪਤੀ ਸੇਜ ਉੱਤੇ ਹੋਵੇ ਕੋਈ ਰੌਲਾ ਪਾ ਕੇ ਪਰਦੇ ਚੁੱਕੀ ਦੇ ਹੁਣ ਉਹੀ ਮਹਾਂਪੁਰਖ ਨੇਤਰ ਖੋਲ ਕੇ ਦੇਖਦੇ ਨੇ ਤੇ ਕਹਿੰਦੇ ਆਚ ਜਾਮ 64 ਘਰੀ ਤਉ ਨਿਰਖ ਤਰੇ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਕੱਟ ਦੇਖੂ ਪੀਓ ਜਿਹੜਾ ਮੇਰੀ ਸੇਜ ਤੇ ਸੀ ਉਹ ਸਾਰਿਆਂ ਦੀ ਸੇਜ ਉੱਤੇ ਆ ਕੇ ਬੈਠ ਗਿਆ ਅਗਲੀ ਅਵਸਥਾ ਤੀਜਾ ਬਚਨ ਸੁਣ ਸਖੀ ਪੀ ਮੈਂ ਜੀਓ ਵਸੈ ਜੀ ਮੈਂ ਵਸੈ ਕੇ ਪੀਓ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ ਹੁਣ ਪਤਾ ਹੀ ਨੀ ਲੱਗਦਾ ਪਿਆ ਅੰਦਰ ਜੀ ਰਹਿੰਦਾ ਕਿ ਪੀ ਰਹਿੰਦਾ ਸਮਝਿਓ ਜੀ ਦਾ ਅਰਥ ਹੈ ਜਿੱਦ ਪੀ ਦਾ ਅਰਥ ਹੈ ਪਰਮਾਤਮਾ ਪਤੀ ਕਹਿੰਦੇ ਮੈਨੂੰ ਪੁੱਛ ਕੇ ਦੇਖੋ ਲੋਕੋ ਮੇਰੇ ਅੰਦਰ ਜਿੱਦ ਨਹੀਂ ਹੁਣ ਜੀਓ ਨੀ ਹੁਣ ਤਾਂ ਪੀਓ ਜੀਓ ਬਣ ਗਿਆ ਤੇ ਜੀਓ ਪੀਓ ਬਣ ਗਿਆ ਉਹ ਮਹਾਂਪੁਰਖ ਇੱਥੇ ਪਹੁੰਚ ਗਏ ਕਿ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਇਹ ਵਿਦ ਸੁਣ ਕੇ ਜਾਚ ਲੋ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੇ ਪਛਾਨੀ ਇਹ ਵਿਦ ਸੁਣ ਕੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਜੈਸਾ ਗੰਗਾ ਨੀਰ ਪਾਛੈ ਲਾਗੋ ਖੜ ਫਿਰੈ ਕਹਿਤ ਕਬੀਰ ਕਬੀਰ ਉਹ ਮਹਾਂਪੁਰ ਖੇਤੇ ਪਹੁੰਚ ਗਿਆ। ਕਬੀਰ ਸੁਰਗ ਨਰਕ ਤੇ ਮੈਂ ਰਹੋ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੁ ਅੰਤ ਅਰ ਆਦ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਦੇਖਾ ਹੀ ਪ੍ਰਵਾਨ, ਇਹ ਵਿਦ ਸੁਣ ਕੇ ਜਾਤ ਰੋ। ਉਹਨਾਂ ਕਿਹਾ ਭਾਈ ਗੱਲਾਂ ਨਾਲ ਨਹੀਂ, ਇਹ ਦੇਖ ਕੇ ਅਨੁਭਵ ਵਿਚ ਉਤਰ ਕੇ ਉਸ ਮਹਾਂਪੁਰਖ ਨੇ ਆਪਣੇ ਅੰਦਰੋਂ ਸਾਈ ਨੂੰ ਪਾਇਆ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਲੋਕੋ ਇਸ ਭਰਮ ਤੋਂ ਉੱਠੋ, ਭਗਤ ਦਾ ਨਾਂ ਪੱਥਰਾਂ ਦਾ ਪੁਜਾਰੀ ਨਹੀਂ, ਉਹ ਭਗਵੰਤ ਦੇ ਪੁਜਾਰੀ ਨੇ। ਫਿਰ ਦੋ ਤੁਕਾਂ ਪੜ੍ਹ ਲਈਏ, ਗੋਬਿੰਦ 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 ਸੰਗ ਨਾਮ ਦੇਵ ਮਨ ਲੀਣਾ, ਆਂਢ ਦਾਮ ਕੋ ਛੀਪਰੋ ਹੋਇਓ ਲਾ ਖੀਣਾ, ਬੁਰਨਾ ਤੰਨਾ ਤਿਆਗ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਰਾ ਭਇਓ ਗੁਣੀ ਗਕੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਵਿਦ ਸੁਣ ਕੇ ਜਾਚ ਲੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕੱਲ ਨੂੰ ਕਿ ਰਵਿਦਾਸ ਢਵੰਤਾ ਢੋਰ ਨੀਤ, ਕਿਉਂਕਿ ਉਹਨਾਂ ਦੀ ਜੇ ਇਹ ਗੱਲ ਸਿਰਫ ਮੁਕਾ ਦਿਆਂਗੇ ਇਹ ਵਿਦ ਸੁਣ ਕੇ ਜਾਚ ਲੋ, ਪਰ ਕਿਹੜੀ ਵਿਦ ਸੁਣੀ, ਕੱਲੀ ਸਾਖੀਆਂ ਨੀ, ਉਹਨਾਂ ਜੀਵਨ ਸੁਣੇ, ਉਹਨਾਂ ਸਿਮਰਨ ਬਾਰੇ ਸੁਣਿਆ, ਉਹਨਾਂ ਅੰਦਰ ਦੀਆਂ ਅਸਚਰਜ ਖੇਡਾਂ ਬਾਰੇ ਸੁਣਿਆ। ਉਹਨਾਂ ਕਿਹਾ ਵੀ ਜੇ ਇਹ ਬੰਦੇ ਜਿਹੜੇ ਵਿਚਾਰੇ ਕਈ ਸਦੀਆਂ ਤੋਂ ਲੋਕਾਂ ਦੀਆਂ ਮੁਥਾਜੀਆਂ ਕਰਦੇ ਨੇ, ਜੇ ਇਹ ਕ੍ਰਾਂਤੀਕਾਰੀ ਮਹਾਂਪੁਰਖ ਬਣ ਸਕਦੇ ਨੇ, ਧੰਨਿਆ ਤੂੰ ਕਿਉਂ ਨੀ ਰੱਬ ਨੂੰ ਵਾਸ ਕਰਦਾ। ਫਿਰ ਅੱਗੇ ਅਸੀਂ ਹੁਣ ਵੇਖਾਂਗੇ, ਕੱਲ ਨੂੰ ਭਗਤ ਰਵਿਦਾਸ ਸਾਹਿਬ ਜੀ ਤੇ ਪਰਸੋਂ ਮੈਂ ਯਤਨ ਕਰਾਂਗਾ ਵੀ ਸੈਨ ਜੀ ਤੇ ਭਗਤ ਧੰਨਾ ਜੀ, ਭਾਵੇਂ ਯਤਨ ਤਾਂ ਕਰਨਾ ਪਰ ਗੱਲਾਂ ਰਸਤੇ ਚ ਰੋਕਦੀਆਂ ਨੇ, ਪ੍ਰਤੱਖ ਗੁਸਾਈਆਂ ਕੀ ਹੈ, ਵਡਭਾਗਾ ਕੀ ਹੈ। ਖੈਰ ਜੇ ਵਾਹਿਗੁਰੂ ਕੀਤਾ ਹੈ ਜ਼ਰੂਰ, ਤੁਹਾਡਾ ਸਭ ਦਾ ਧੰਨਵਾਦ, ਟਾਈਮ ਅੱਜ ਕਾਫੀ ਜ਼ਿਆਦਾ ਲਿਆ ਜੀ।